ਨਾਲ ਸੰਗਤ ਕੇ ਬੋਲਾਂ ਸਤਨਾਮ ਸ੍ਰੀ ਗੁਰੂ ਮਹਾਰਾਜ ਦੀ ਅਪਾਰ ਕਿਰਪਾ ਦੇ ਸਦਕੇ ਕਾਰੋਬਾਰ ਸੰਕੋਚਦੇ ਹੋਏ ਆਪ ਗੁਰੂ ਦਰਬਾਰ ਚ ਪਹੁੰਚੇ ਹੋ। ਸੂਰਜ ਪੂਰੇ ਜ਼ੋਰ ਨਾਲ ਤਪ ਰਿਹਾ ਹੈ, ਗਰਮੀ ਹੋ ਰਹੀ ਹੈ, ਲੇਕਿਨ ਆਪ ਸਾਰੇ ਇੱਕ ਸਹਿਜ ਤਪ ਜਿਸ ਦਾ ਫਲ ਬੇਅੰਤ ਜ਼ਿਆਦੇ ਹੁੰਦਾ ਉਹਦੇ ਵਿੱਚ ਸ਼ਾਮਿਲ ਹੋਏ ਬੈਠੇ ਹੋ। ਇੱਕ ਸਾਧੂ ਸੜਕ ਤੇ ਬੈਠਾ, ਬਾਹਰ ਬੈਠਾ, ਰੜੇ ਮੈਦਾਨ ਚ ਬੈਠਾ, ਚਾਰ ਧੂਣੀਆਂ ਲਾਈ ਬੈਠਾ ਹੋਵੇ, ਉਪਰੋਂ ਸੂਰਜ ਤਪ ਰਿਹਾ, ਹੇਠੋਂ ਧਰਤੀ ਤਪ ਰਹੀ ਹੈ, ਉਹਦੇ ਵਿੱਚ ਬੈਠਾ ਤੇ ਇੱਕ ਦੂਸਰੇ ਪਾਸੇ ਘਰ ਤੋਂ ਚੱਲ ਕੇ ਆਇਆ, ਗਰਮੀ ਦੇ ਵਿੱਚ ਹੀ ਤੁਰ ਕੇ ਆਪਣਾ ਸਫ਼ਰ ਪੂਰਾ ਕੀਤਾ ਤੇ ਸ਼ਾਮਿਆਨੇ ਲੱਗੇ ਹੋਏ ਨੇ, ਥੱਲੇ ਦਰੀਆਂ ਵਿਛੀਆਂ ਹੋਈਆਂ, ਜਦ ਜੀ ਕਰਦਾ ਪਾਣੀ ਪੀ ਲਓ ਠੰਡਾ। ਤੇ ਹੁਣ ਦੋਹਾਂ ਦਾ ਫਰਕ ਕੀ ਹੋਇਆ, ਉਹਦਾ ਜ਼ਿਆਦਾ ਫਲ ਹੋਇਆ ਕਿ ਇਹਦਾ ਜ਼ਿਆਦਾ ਫਲ ਹੋਇਆ? ਕਿਉਂਕਿ ਆਦਮੀ ਦਾ ਮਨ ਹੈ, ਸੌਦੇ ਕਰਦਾ ਇਹ ਸਭ ਗੱਲਾਂ 'ਚ, ਪਰਮੇਸ਼ਰ ਨਾਲ ਵੀ ਸੌਦੇਬਾਜ਼ੀ ਕਰਦਾ, ਪਿਆਰ ਵੀ ਇਹਦਾ ਸੌਦੇ ਵਾਸਤੇ ਹੀ ਹੈ, ਨਿਸ਼ਕਾਮ ਪਿਆਰ ਬਹੁਤ ਘੱਟ ਹੋਇਆ ਕਰਦਾ। ਸੋ ਇਹ ਹੁਣ ਸਵਾਲ ਪੈਦਾ ਹੁੰਦਾ ਵੀ ਅਸੀਂ ਆਉਂਦੇ ਹਾਂ ਵੀ ਉਹਦਾ ਤਾਂ ਫਲ ਫਿਰ ਬਹੁਤ ਜ਼ਿਆਦਾ ਹੁੰਦਾ ਹੋਣਾ ਤੇ ਸਾਨੂੰ ਪਤਾ ਨਹੀਂ। ਮਹਾਰਾਜ ਕਹਿੰਦੇ ਦੇਖੋ ਤੁਸੀਂ ਕਰਦੇ ਹੋ ਸਹਿਜਤਾ, ਇਹਦਾ ਫਲ ਬੇਅੰਤ ਜ਼ਿਆਦਾ ਹੁੰਦਾ, ਉਹ ਕਰਦਾ ਤਮੋ ਗੁਣ ਤਪ, ਇਹ ਸ਼ਾਂਤਗੀ ਦਾ ਤਪ ਹੈ ਸਤੋ ਗੁਣ ਦਾ। ਤੇ ਕਿੰਨਾ ਫਲ ਹੁੰਦਾ? ਇੱਕ ਜੱਗ ਕਰਨਾ ਹੋਵੇ, ਕਹਿੰਦੇ ਵਿਧੀ ਪੂਰਵਕ ਜੱਗ ਕੀਤਾ ਜਾਵੇ, ਕਰਨੀ ਕਮਾਈ ਵਾਲਾ ਪੁਰਸ਼ ਉਸ ਜੱਗ ਨੂੰ ਕਰਾਵੇ, ਉਹਦਾ ਜਿਹੜਾ ਫਲ ਹੁੰਦਾ ਹੈ ਹਜ਼ਾਰਾਂ ਰੁਪਏ ਖਰਚਣ ਤੋਂ ਬਾਅਦ ਉਹਨਾਂ ਫਲ ਹੋਇਆ ਕਰਦਾ। ਜਦ ਘਰ ਤੋਂ ਤੁਸੀਂ ਇਰਾਦਾ ਕਰਕੇ ਗੁਰੂ ਦੇ ਦਰ ਨੂੰ ਚੱਲ ਪਏ ਨੇ, ਉਹ ਪਹਿਲਾ ਹੀ ਕਦਮ ਜਦ ਘਰ ਦੇ ਬਾਹਰ ਨੂੰ ਪੱਟਦੇ ਹੋ, ਇੱਕ ਜੱਗ ਮਿਲ ਗਿਆ, ਦੂਜਾ ਪੱਟਿਆ, ਦੂਜਾ, ਤੀਜਾ ਕਦਮ ਪੁੱਟਿਆ, ਤੀਸਰਾ, ਗਿਣ ਲਿਓ ਕਿੰਨੇ ਕਦਮ ਨੇ। ਇਹਦੇ ਵਿੱਚ ਗੁਰੂ ਸਾਹਿਬ ਦਾ ਧਿਆਨ ਹੋਵੇ, ਮਨ ਚ ਹੋਵੇ ਖਿੱਚ ਵੀ ਅਸੀਂ ਜਾਣਾ, ਇਧਰਲੇ ਉਧਰਲੇ ਖਿਆਲ ਨਾ ਆਉਂਦੇ ਹੋਣ, ਫਿਰ ਦੇਖ ਲਓ ਕਿੰਨਾ ਸਾਤਕੀ ਤਪ ਦਾ ਕਿੰਨਾ ਫਲ ਹੈ। ਸਿਰਫ ਇੱਥੇ ਤੱਕ ਪਹੁੰਚਣ ਵਾਸਤੇ ਇੰਨਾ ਫਲ ਹੋ ਜਾਂਦਾ। ਅਜਿਹੇ ਪੁਲ ਤੋਂ ਉਤਰਦੇ ਨੇ ਪ੍ਰੇਮੀ, ਬਹੁਤ ਸਾਰੇ ਉਤਰੇ ਆਉਂਦੇ ਨੇ, ਇਹ ਉਹਨਾਂ ਦੇ ਮਿਣ ਕੇ ਦੇਖ ਲੈ, 750 ਕਰਮ ਉਹਨਾਂ ਦਾ ਇੱਥੇ ਨਹੀਂ ਹੁੰਦਾ, 750 ਜੱਗ ਉਹਨਾਂ ਨੂੰ ਇੱਥੇ ਮੱਥਾ ਟੇਕਣ ਤੇ ਹੀ ਮਿਲ ਗਿਆ। ਫਿਰ ਜਦ ਸੀਸ ਨਵਾਇਆ ਫਿਰ ਉਹਦਾ ਫਲ ਕੀ ਮਿਲਿਆ? ਮਹਾਰਾਜ ਨੇ ਮਾੜੇ ਲੇਖ ਮੇਟ ਦਿੱਤੇ, ਮੱਥਾ ਲੱਗਦੀ ਸਾਰ ਜਿਵੇਂ ਬਿਜਲੀ ਦੇ ਨਾਲ ਲੱਗ ਕੇ ਜਦੋਂ ਹੀ ਬਲਬ ਜਲ ਜਾਂਦਾ ਹੈ, ਇਸ ਤਰ੍ਹਾਂ ਉਸੇ ਵੇਲੇ ਮਾੜੇ ਕਰਮ ਜਿਹੜੇ ਮੂਹਰੇ ਆਏ ਹੋਏ ਸੀ ਜੰਮਣ ਵਾਲੇ ਸੀ, ਜਿਵੇਂ ਖੇਤ ਦੇ ਵਿੱਚ ਨਦੀਨ ਜੰਮ ਪੈਂਦਾ ਤੇ ਖੁਰਪਾ ਮਾਰ ਕੇ ਕੱਟ ਦਿੰਦਾ ਬੰਦਾ, ਤੇ ਖੁਰਪਾ ਵੀ ਐਡਾ ਹੀ ਹੋਵੇ ਸਾਰੇ ਖੇਤ ਦਾ ਇੱਕਦਮ ਹੀ ਕੱਟ ਦੇਵੇ, ਅਗਲਾ ਨਦੀਨ ਤਾਂ ਫੇਰ ਜੰਮਣਾ ਹੈ, ਉਹ ਜਿਹੜਾ ਜੰਮ ਪਿਆ ਉਹਨੂੰ ਤਾਂ ਕੱਟਤਾ ਨਾ ਉਹਨੇ। ਮੱਥਾ ਟੇਕਦੀ ਸਾਰ ਜਿੰਨੇ ਕਰਮ ਮੂਹਰੇ ਆਏ ਹੋਏ ਨੇ ਜਿਹੜੇ ਹੁਣ ਭੋਗਣੇ ਨੇ ਮਹੀਨੇ ਭਰ ਚ ਭੋਗਣੇ ਆ, ਸਾਰੇ ਕੱਟਦੇ, ਇਹਨੂੰ ਕੋਈ ਨੀ ਕੱਟ ਸਕਦਾ ਹੋਰ ਸਿਵਾਏ ਗੁਰੂ ਤੇ, ਕਿਸੇ ਦੀ ਤਾਕਤ ਨੀ ਭੋਗੇ ਬਿਨ ਭਾਗੇ ਨਹੀਂ, ਕਰਮ ਗਤੀ ਬਲਵਾਨ, ਨਾ ਕੋਈ ਦੇਵੀ, ਨਾ ਕੋਈ ਦੇਵਤਾ, ਨਾ ਕੋਈ ਪੀਰ, ਨਾ ਕੋਈ, ਕੋਈ ਨੀ ਕੱਟ ਸਕਦਾ, ਇਹ ਗੁਰੂ ਵਿੱਚ ਸਮਰੱਥ ਹੈ। ਫਿਰ ਉਸ ਤੋਂ ਬਾਅਦ ਕੀ ਹੁੰਦਾ? ਕਹਿੰਦੇ ਚਿੱਤ ਬਿਰਤੀ ਇਕਾਗਰ ਕਰਕੇ ਜਦੋਂ ਹਰੀ ਦਾ ਜਸ ਸਰਵਣ ਕਰਦਾ ਫਿਰ ਇਹਨੂੰ ਫਲ ਮਿਲਦਾ, ਕਈ ਕੋਟਿਕ ਜਗ ਫਲਾ ਸੁਣ ਗਾਵਣ ਹਾਰੇ ਰਾਮ। ਜੇ ਜੀਵ ਨੂੰ ਬੰਦ ਕਰਕੇ ਨਾ ਬੈਠੇ ਨਾ, ਆਪਣੀ ਵਾਰੀ ਆਏ ਤੇ ਗੱਜ ਵੱਜ ਕੇ ਗਾਵੇ, ਕਈ ਕਰੋੜ ਜੱਗਾਂ ਦਾ ਫਲ ਮਿਲਦਾ, ਕਿਉਂਕਿ ਜੱਗ ਕਰਨ ਦੇ ਨਾਲ ਮਨ ਹੀ ਇਕਾਗਰ ਹੋਇਆ ਕਰਦਾ, ਮਨ ਚ ਖੰਡਾਓ ਆ ਜਾਂਦਾ, ਜਦ ਖੰਡਾਓ ਆਏਗਾ ਮਨ ਚ ਮਨ ਮੈਲਾ ਹੋਏਗਾ, ਜਦ ਮਨ ਟਿਕੇਗਾ ਮਨ ਸ਼ੁੱਧ ਹੋਏਗਾ। ਤੇ ਜਦੋਂ ਅਸੀਂ ਹਰੀ ਦਾ ਜਸ ਕਰਦੇ ਹਾਂ ਉਸ ਵੇਲੇ ਮਨ ਦੀ ਸ਼ੁੱਧੀ ਹੋਣ ਕਰਕੇ, ਮਨ ਦਾ ਟਿਕਾਓ ਸ਼ਾਂਤੀ ਆ ਜਾਣ ਕਰਕੇ ਕਈ ਕਰੋੜ ਜੱਗਾਂ ਦਾ ਫਲ ਮਿਲ ਜਾਂਦਾ, ਕਈ ਕੋਟਕ ਜਗ ਫਲਾ ਸੁਣ ਗਾਵਨ ਹਾਰੇਗਾ। ਜਿਹੜਾ ਬੈਠਾ ਧੁੱਪੇ ਬੈਠਾ ਹੈ ਉਹਨੂੰ ਫਲ ਕੀ ਮਿਲਦਾ? ਕ੍ਰੋਧ ਦਾ ਫਲ ਮਿਲੇਗਾ, ਉਹਦੇ ਅੰਦਰ ਕ੍ਰੋਧ ਭਰ ਜਾਂਦਾ। ਇੱਕ ਹੋਰ ਮਿਲੇਗਾ, ਉਹ ਇਹ ਮਿਲੇਗਾ ਕਿ ਉਹ ਸ਼ਕਤੀ ਆ ਜਾਏਗੀ ਉਹਦੇ ਚ, ਉਹ ਸ਼ਕਤੀ ਦਿਖਾਉਣ ਲੱਗ ਜਾਏਗਾ, ਉੱਥੇ ਹੀ ਫਸ ਜਾਏਗਾ। ਇਹਦੇ ਵਿੱਚ ਗੁਰੂ ਸਾਹਿਬ ਸ਼ਕਤੀ ਨੂੰ ਬਚਾ ਕੇ ਰੱਖਦੇ ਨੇ ਵੀ ਇਹਦੇ ਉੱਤੇ ਸ਼ਕਤੀਆਂ ਦਾ ਬੋਝ ਨਾ ਪਾਈਏ, ਇਹ ਸਾਡੇ ਕੋਲ ਆਇਆ ਇਹਨੂੰ ਨੰਘਾਏ ਦੇਈਏ ਗਾਂ। ਦੋਹਾਂ ਦਾ ਫਰਕ ਦੇਖ ਲਓ ਕਿੰਨਾ। ਸੋ ਅੱਜ ਆਪ ਸਾਰੇ ਜੇਠ ਦੀ ਸੰਗਰਾਮ ਨੂੰ ਜਾਣ ਕੇ ਇੱਥੇ ਅਰਦਾਸ ਵਿੱਚ ਸ਼ਾਮਿਲ ਹੋ ਕੇ ਕਾਮਨਾ ਕਰਨਾ ਹੈ ਕਿ ਪਾਤਸ਼ਾਹ ਅਗਲਾ ਮਹੀਨਾ ਸਾਡਾ ਸੁੱਖ ਦਾ ਲੰਘੇ ਤੇ ਤੇਰਾ ਨਾਮ ਚੇਤਾ ਆਵੇ। ਸਾਨੂੰ ਦੱਸ ਇਸ ਮਹੀਨੇ ਚ ਅਸੀਂ ਕੀ ਕਰੀਏ। ਸੋ ਉਹਦੇ ਵਾਸਤੇ ਆਪਾਂ ਸ਼ਬਦ ਪੜ੍ਹਿਆ। ਜਿਨ੍ਹਾਂ ਨੇ ਹਾਲ ਤਾਂ ਨਹੀਂ ਪੜ੍ਹਿਆ ਉਹ ਸੋਚ ਕੇ ਸਮਝ ਕੇ ਦਿਲੋਂ ਅੰਦਰੋਂ ਸ਼ਬਦ ਦੇ ਵਿੱਚ ਸ਼ਾਮਿਲ ਹੋਵੋ।
ਵਾਹਿਗੁਰੂ ਆਪਣਾ ਬਣਾ ਲੈ ਦਾਸ, ਵਾਹਿਗੁਰੂ ਆਪਣਾ ਬਣਾ ਲੈ ਦਾਸ। ਮੈਨੂੰ ਤੇ ਚਰਨਾ ਦਾ ਵਸਾ, ਤੇ ਚਰਨਾ ਦਾ ਵਸਾ।
ਹੇ ਪ੍ਰਭੂ ਤੂੰ ਆਪਣਾ ਬਣਾ ਲੈ ਮੈਨੂੰ। ਬੜੀ ਮੌਜ ਬਣ ਜਾਵੇ ਜੇ ਵਾਹਿਗੁਰੂ ਦੇ ਬਣ ਜਾਈਏ, ਕਿਸੇ ਪੋਲੀਟੀਕਲ ਬੰਦੇ ਦੇ ਜੇ ਬਣ ਜਾਈਏ, ਚੀਫ ਮਿਨਿਸਟਰ ਦੇ ਬਣ ਜਾਈਏ, ਮੌਜਾਂ ਰਹਿੰਦੀਆਂ। ਕੋਈ ਕੰਮ ਕਰਾਉਣਾ ਟੈਲੀਫੋਨ ਕਰੋ, ਉਹਨੂੰ ਪਤਾ ਵੀ ਇਹ ਸਾਡਾ ਬੰਦਾ ਹੈ, ਉਸੇ ਵੇਲੇ ਕੰਮ ਕਰ ਦਿੰਦਾ। ਜੇ ਭਲਾ ਵਾਹਿਗੁਰੂ ਦੇ ਬਣ ਜਾਈਏ, ਵਾਹਿਗੁਰੂ ਤਾਂ ਕਰੋੜਾਂ ਬ੍ਰਹਮੰਡਾਂ ਦਾ ਮਾਲਕ ਹੈ। ਵਾਹਿਗੁਰੂ ਕੀ ਕਰਦਾ? ਫਿਰ ਸਭ ਕੁਛ ਇਹ ਬਖਸ਼ ਦਿੰਦਾ ਹੈ, ਜੋ ਮੰਗਦਾ ਹੈ, ਜੋ ਮੰਗੇ ਠਾਕਰ ਆਪਣੇ ਤੇ ਸੋਈ ਸੋਈ ਦੇਵੇ। ਸਭ ਕੁਛ ਦੇਣ ਲੱਗ ਜਾਂਦਾ, ਸਿਰਫ ਬਣਨ ਦਾ ਫਰਕ ਹੈ ਵੀ ਅਸੀਂ ਬਣ ਜਾਈਏ। ਅਰਦਾਸ ਹੈ ਸਾਡੀ, ਬਣੇ ਦੀ ਕੋਈ ਨਿਸ਼ਾਨੀ ਵੀ ਹੈ ਵੀ ਜੇ ਬਣ ਜਾਵੇ ਵਾਹਿਗੁਰੂ ਦਾ, ਉਹਦੇ ਚਰਨਾਂ ਦਾ ਵਾਸਾ ਮਿਲ ਜਾਏ, ਫਿਰ ਕੋਈ ਨਿਸ਼ਾਨੀ ਵੀ ਹੁੰਦੀ ਹੈ। ਨਿਸ਼ਾਨੀ ਇਹ ਆਉਂਦੀ ਹੈ ਕਿ ਉਹਦੇ ਚਰਨ ਹਿਰਦੇ ਚ ਵਸ ਜਾਂਦੇ ਨੇ। ਜਦੋਂ ਹਿਰਦੇ ਚ ਚਰਨ ਵਸ ਗਏ ਤਾਂ ਇਹਦੇ ਅੰਦਰੋਂ ਇੱਕ ਹਰ ਵਕਤ ਧੁਨ ਨਿਕਲਦੀ ਰਹਿੰਦੀ ਹੈ,
ਸਤਨਾਮ ਵਾਹਿਗੁਰੂ। Thank you.
ਨਿਸ਼ਾਨੀ ਹੁੰਦੀ ਹੈ ਕਿ ਇੱਕ ਧੁਨ ਲਗਾਤਾਰ ਉਹਦੇ ਹਿਰਦੇ ਚੋਂ ਵਾਹਿਗੁਰੂ ਦੇ ਚਰਨ ਵਾਹਿਗੁਰੂ ਦਾ ਨਾਮ ਹੋਇਆ ਕਰਦਾ। ਉਹ ਨਾਮ ਦੀ ਧੁਨ ਲਗਾਤਾਰ ਹਿਰਦੇ ਚੋਂ ਜਿਵੇਂ ਉੱਬੜ ਉੱਠਦੀ ਹੈ, ਐ ਉੱਠਣ ਲੱਗ ਜਾਂਦੀ ਹੈ। ਸੁੱਕਾ ਖੂਹ ਹਰਾ ਹੋ ਜਾਂਦਾ, ਸੁੱਕੇ ਹਰੇ ਕੀਏ ਖਿਨਵਾਏ। ਜਦੋਂ ਉਹਦੀ ਦਿਆ ਆ ਜਾਵੇ, ਸੁੱਕੇ ਖੂਹਾਂ ਦੇ ਵਿੱਚ ਪਾਣੀ ਆ ਜਾਂਦਾ, ਉੱਬਲਾਂ ਚੱਲ ਪੈਂਦੀਆਂ, ਫਿਰ ਬਾਹਰਾਂ ਹੀ ਬਾਹਰਾਂ, ਆਲਾ ਦੁਆਲਾ ਵੀ ਸਾਰਾ ਸਰਸਬਜ ਹੋ ਜਾਂਦਾ, ਉਹਦੇ ਵਿੱਚ ਵੀ ਰੌਣਕਾਂ ਲੱਗ ਜਾਂਦੀਆਂ, ਪਰਉਪਕਾਰੀ ਹੋ ਜਾਂਦਾ ਫਿਰ, ਕਿਉਂਕਿ ਵਾਸਾ ਮਿਲ ਗਿਆ, ਚਰਨ ਪ੍ਰਗਟ ਹੋ ਗਏ ਉਹਦੇ ਅੰਦਰ। ਸੋ ਇਹ ਮਹੀਨਾ ਜਿਹੜਾ ਇਹਦੇ ਚ ਮਹਾਰਾਜ ਇਹੀ ਉਪਦੇਸ਼ ਦਿੰਦੇ ਆ ਕਿ ਹਰ ਜੇਠ ਜਲੰਦਾ ਲੋੜੀਐ ਜਿਸ ਅੱਗੇ ਸਭ ਨਵਨ। ਜੋ ਵਾਹਿਗੁਰੂ ਵੱਡਾ ਹੈ, ਸਭ ਤੋਂ ਵੱਡਾ, ਜੇਠ ਕਹਿੰਦੇ ਨੇ ਸਭ ਤੋਂ ਵੱਡਾ। ਜੇਠ ਦੇ ਮਹੀਨੇ ਚ ਆਪ ਉਪਦੇਸ਼ ਦਿੰਦੇ ਨੇ ਕਿ ਸਭ ਤੋਂ ਵੱਡੇ ਵਾਹਿਗੁਰੂ ਨਾਲ ਜੁੜ ਜਾਓ, ਜਿਹਦੇ ਅੱਗੇ ਸਾਰੇ ਹੀ ਨਿਭਦੇ ਨੇ, ਫੇਰ ਹੋਰ ਪਾਸੇ ਨਾ ਨਿਭੋ ਕਿਸੇ ਅੱਗੇ। ਜਦ ਅਸੀਂ ਨਿਭ ਜਾਂਦੇ ਹਾਂ ਫੇਰ ਬ੍ਰੀਚ ਆਫ ਟਰੱਸਟ ਹੋ ਜਾਂਦਾ। ਵਿਚੇ ਤਾਂ ਗੁਰੂ ਸਾਹਿਬ ਨੂੰ ਕਹੀ ਜਾਵਾਂਗੇ ਜੀ, ਪਾਠ ਵੀ ਕਰਦੇ ਹਾਂ, ਮੱਥਾ ਵੀ ਟੇਕਦੇ ਹਾਂ, ਸਾਡੇ ਫਲਾਣਾ ਵਿਘਨ ਦੂਰ ਨਹੀਂ ਹੋਇਆ, ਵਿੱਚੇ ਮੂੰਹ ਚੋਂ ਨਿਕਲ ਜੂ ਜੀ ਫਲਾਣੇ ਤਾਂਤਰੀ ਕੋ ਗਏ ਸੀ, ਉਹਨੇ ਕਿਹਾ ਸੀ ਆਹ ਜੁਗਤ ਕਰ ਲਓ, ਉਹ ਵੀ ਅਸੀਂ ਕਰਕੇ ਦੇਖ ਲਈ, ਫਲਾਣੇ ਥੋਂ ਗਏ ਸੀ ਉੱਥੇ ਖਬਰ ਨੂੰ ਵੀ ਮੱਥਾ ਟੇਕਿਆ, ਉਹ ਵੀ ਕਰ ਲਈ। ਕੋਈ ਵੀ ਨਹੀਂ ਬੋੜਿਆ ਕਰਦਾ, ਕਿਉਂਕਿ ਤੁਸੀਂ ਸਾਰਿਆਂ ਨਾਲੋਂ ਵੱਡੇ ਦੇ ਅੱਗੇ ਅਜੇ ਨਿਵੇ ਨਹੀਂ ਹੈਗੇ, ਸ਼ੱਕ ਆਇਆ ਜੇ ਵਿਸ਼ਵਾਸ ਨਹੀਂ ਆਇਆ। ਕਹਿੰਦੇ ਹਰ ਸੱਜਣ ਦਾਵਣ ਲੱਗਿਆ, ਜੇ ਇਸ ਮਿੱਤਰ ਦੇ ਪੱਲੇ ਨਾਲ ਲੱਗ ਜਾਈਏ ਨਾ, ਪੱਲਾ ਪੱਲੇ ਟੈਂਡੇ ਲੱਗ ਗਈ, ਸਭ ਕੁਛ ਛੱਡ ਛਡਾ ਕੇ ਇਹਦਾ ਪੱਲਾ ਫੜ ਲਈਏ। ਫੇਰ ਕਹਿੰਦੇ ਕੀ ਹੁੰਦਾ, ਕਿਸੇ ਇਹਨਾਂ ਦੇ ਹੀ ਬੰਨ ਜਮਦੂਤ ਨੇੜੇ ਹੀ ਆਉਂਦੇ ਹੀ ਨਹੀਂ, ਬੰਨਣ ਵਾਲੇ ਕੋਈ ਬੰਨੇ ਨਹੀਂ ਸਕਦਾ ਇਸ ਨੂੰ। ਤੇ ਫੇਰ ਇਹਦਾ ਜਿਹੜਾ ਧਨ ਹੈ ਨਾ, ਇਹਦੇ ਕੋਲ ਚਰਨਾਂ ਦੇ ਨਾਲ ਲੱਗ ਕੇ ਨਾਮ ਦਾ ਧਨ ਇਕੱਠਾ ਕਰਿਆ, ਮਾਣਕ ਮੋਤੀ ਨਾਮ ਪ੍ਰਭ, ਬਹੁਤ ਕੀਮਤੀ ਧਨ ਇਹਦਾ ਇਕੱਠਾ ਹੋਇਆ। ਉਹ ਫੇਰ ਕਿਉਂਕਿ ਵੱਡੇ ਦੇ ਪੱਲੇ ਨਾਲ ਜੁੜੇ ਹੋਏ ਆ, ਪੱਲੇ ਲੱਗ ਗਏ, ਪੱਲੇ ਟੈਂਡੇ ਲੱਗ ਗਈ। ਹੁਣ ਇਹ ਜਿਹੜੇ ਚੋਰ ਸੀਗੇ, ਇਸ ਦੇਹ ਅੰਦਰ ਪੰਜ ਚੋਰ ਵਸੇ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ, ਅੰਮ੍ਰਿਤ ਲੁੱਟੇ ਮਨਮੁਖ ਨਹੀਂ ਬੁੱਝੈ, ਕੋਈ ਨਾ ਸੁਣੇ ਪੁਕਾਰਾ। ਇਹ ਪਤਾ ਹੀ ਨਹੀਂ, ਦੌੜ ਗਏ ਸੁਣਦੀ ਸਾਰ, ਵੀ ਇਹਦੇ ਅੰਦਰੋਂ ਤਾਂ ਵਾਹਿਗੁਰੂ ਵਾਹਿਗੁਰੂ ਨਾਮ ਦੀ ਧੁਨ ਆਉਣ ਲੱਗੀ, ਚੱਲੀਏ ਹੁਣ ਬਿਸਰੇ ਬੰਨ ਕੇ। ਉਵੇਂ ਜਿਵੇਂ ਛੱਡ ਕੇ ਨੱਠ ਗਏ, ਕੁਛ ਨੀ ਨਾਲ ਲਿਆ, ਸਭ ਰਹਿ ਗਿਆ, ਇੱਥੇ ਹੀ ਧਨ ਲੁੱਟਿਆ ਹੋਇਆ ਵੀ ਉਹਨਾਂ ਦਾ, ਆਪਣੇ ਕੋਲੇ ਬਚ ਗਿਆ। ਕਹਿੰਦੇ ਹੁਣ ਨੀ ਸੰਨ ਲੱਗਦੀ, ਰੰਗ ਸਵੈ ਨਾਰਾਇਣ ਜੇ ਤੈ ਮਨ ਪਾਵਨ। ਜਿੰਨਾ ਮਨ ਪਾਉਂਦਾ ਸਾਰੇ ਹੀ ਸੁਖ ਪਿਆਰ ਪ੍ਰੇਮ ਸਭ ਮਿਲ ਜਾਂਦੇ ਨੇ ਵਾਹਿਗੁਰੂ ਦੇ। ਜੋ ਹਰ ਲੋੜ ਹੈ ਸੋ ਕਰੈ, ਸੋਈ ਜੀ ਕਰਨ। ਫੇਰ ਵਾਹਿਗੁਰੂ ਜਿਹੜਾ ਕੁਛ ਕਰਦਾ ਉਹ ਉਹੀ ਹੋ ਜਾਇਆ ਕਰਦਾ, ਉਹੀ ਫਿਰ ਜੀ ਕਰਦੇ ਨੇ। ਆਪਣ ਲਿਆ ਜੇ ਮਿਲੈ, ਜੋ ਪ੍ਰਭ ਕੀਤੇ ਆਪਣੇ, ਸੋਈ ਕਹੀਏ ਧੰਨ। ਜਿਹੜੇ ਵਾਹਿਗੁਰੂ ਨੇ ਆਪਣੇ ਬਣਾ ਲਏ ਨਾ, ਪਰ ਦਾਸ ਕਰੀ ਸੀ, ਵਾਹਿਗੁਰੂ ਆਪਣਾ ਬਣਾ ਲੈ ਦਾਸ ਨੂੰ, ਮੈਨੂੰ ਦੇ ਚਰਨਾਂ ਦਾ ਵਾਸਾ। ਮਹਾਰਾਜ ਨੇ ਕਿਹਾ ਜਿਹੜੇ ਆਪਣੇ ਬਣਾ ਲਏ ਨਾ ਉਹਨੇ, ਬਈ ਉਹ ਧੰਨ ਨੇ, ਧੰਨ ਕਹੋ ਉਹਨਾਂ ਨੂੰ, ਧੰਨ ਕਹੋ। ਨਿੰਦਿਆ ਨਾ ਕਰੋ, ਚੁਗਲੀਆਂ ਨਾ ਕਰੋ, ਉਸ ਦੇ ਨਾਲ ਜਿੱਦ ਨਾ ਕਰੋ, ਈਰਖਾ ਵਕੀਲੀ ਨਾ ਕਰੋ, ਉਹਨਾਂ ਨੂੰ ਕਹੋ ਧੰਨ ਨੇ, ਧੰਨ ਨੇ। ਧੰਨ ਇੱਥੇ ਵੀ ਹੁੰਦਾ ਤੇ ਦਰਗਾਹ ਵਿੱਚ ਵੀ ਨਾਲ ਦੀ ਨਾਲੇ ਹੋ ਜਾਂਦਾ, ਧੰਨ ਧੰਨ ਕਹੇ ਸਭ ਕੋਈ ਮੁੱਖ ਉਜਲ ਹਰ ਦਰਗੇ ਸੋਏ। ਦਰਗਾਹ ਚ ਵੀ ਮੁੱਖ ਉਜਲਾ ਹੋਣਾ ਸ਼ੁਰੂ ਹੋ ਜਾਂਦਾ। ਜੋ ਪ੍ਰਭ ਕੀਤੇ ਆਪਣੇ, ਸੋਈ ਕਹੀਏ ਧੰਨ। ਆਪਣ ਲਿਆ ਜੇ ਮਿਲੇ, ਵਿਛੜ ਕਿਉਂ ਰੋਵਨ। ਜੇ ਆਪਣੇ ਜ਼ੋਰ ਨਾਲ ਕੇ ਗੱਲਾਂ ਹੋ ਜਾਣ ਤਾਂ ਕਹਿੰਦੇ ਵਿਛੜ ਕੇ ਦੁਨੀਆਂ ਦੁਖੀ ਕਿਉਂ ਹੋਵੇ। ਫੇਰ ਕੀ ਕਰਿਆ ਜਾਵੇ, ਮਹਾਰਾਜ ਨੇ ਜੁਗਤ ਦੱਸਤੀ। ਜੁਗਤ ਇਹ ਹੈ ਕਿ ਬੰਦਗੀ ਕਰਨ ਵਾਲਿਆਂ ਦੀ ਸੰਗਤ ਕਰੇ ਤੇ ਤਾਂ ਇਹ ਮਿਲਦਾ ਨਹੀਂ, ਮਿਲਦਾ ਨਹੀਂ। ਵਾਹਿਗੁਰੂ ਖੁਸ਼ ਨਹੀਂ ਹੁੰਦਾ, ਬੰਦਗੀ ਕਰਨ ਵਾਲਿਆਂ ਨੂੰ ਤਾਂ ਗਾਲਾਂ ਕੱਢੀ ਜਾਓ, ਉਹਨਾਂ ਦਾ ਤਾਂ ਨੇੜੇ ਨਾ ਜਾਓ, ਉਹਨਾਂ ਦਾ ਸਤਿਕਾਰ ਨਾ ਕਰੋ, ਉਹਨਾਂ ਨਾਲ ਕੋਈ ਨੇੜਤਾ ਪੈਦਾ ਨਾ ਕਰੋ ਤੇ ਆਪਣੇ ਆਪ ਕਰੋ। ਮਹਾਰਾਜ ਕਹਿੰਦੇ ਨਾ, ਇਹ ਨਹੀਂ ਤੈਨੂੰ ਮਿਲਣਾ, ਇਹ ਤਾਂ ਮਿਲਣਾ ਹੀ ਤੈਨੂੰ ਹੈ, ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਣਨ। ਸਾਧੂ ਦੀ ਸੰਗਤ ਕਰੇ ਤੇ ਇਹ ਚੀਜ਼ਾਂ ਪ੍ਰਾਪਤ ਹੋ ਜਾਣਗੇ, ਹਰੀ ਦੇ ਚਰਨ ਪ੍ਰਾਪਤ ਹੋ ਜਾਂਦੇ, ਵਾਸਾ ਮਿਲ ਜਾਂਦਾ। ਤੇ ਫੇਰ ਰੰਗ ਕਹਿੰਦੇ ਨੇ ਪਿਆਰ ਨੂੰ ਮਾਣਦਾ। ਫਿਰ ਹਰ ਜੇਠ ਰੰਗੀਲਾ ਤਿਸ ਧਣੀ, ਫੇਰ ਮਹੀਨਾ ਰੰਗਾਂ ਦਾ ਭਰਿਆ ਹੋਇਆ, ਪਿਆਰਾਂ ਦਾ ਭਰਿਆ ਹੋਇਆ ਉਸ ਵਾਸਤੇ ਹੋ ਜਾਂਦਾ। ਜਿਸ ਕੇ ਭਾਗ ਮਥਨ, ਜਿਹਦੇ ਮੱਥੇ ਵਿੱਚ ਭਾਗ ਲਿਖੇ ਹੁੰਦੇ। ਇਸ ਤਰ੍ਹਾਂ ਨਾਲ ਪੜ ਲਓ,
ਮੱਥੇ ਲੇਖ ਲਿਖੇ ਜਿਨ੍ਹਾਂ ਤੁਹਾਡੇ, ਚਰਨੀ ਵਾਸਾ ਮਿਲਦਾ ਉਹਨਾਂ ਨੂੰ। ਲੇਖ ਜਿਨ੍ਹਾਂ ਦੇ ਲਿਖੇ ਤੁਹਾਡੇ, ਚਰਨੀ ਵਾਸਾ ਮਿਲਦਾ ਉਹਨਾਂ ਨੂੰ। ਲੇਖ ਜਿਨ੍ਹਾਂ ਦੇ ਲਿਖੇ ਤੁਹਾਡੇ, ਪਰਸਾ ਮਿਲਦਾ ਉਹਨਾਂ ਨੂੰ ਮਤੇ ਲੇਖ ਜਿਨ੍ਹਾਂ ਦੇ ਲਿਖੇ ਗੁਰਾਂ ਦੇ ਚਰਨੀ ਬਾਸਾ ਮਿਲਦਾ ਉਹਨਾਂ ਨੂੰ ਲੇਖ ਜਿਨ੍ਹਾਂ ਦੇ ਲਿਖੇ ਗੁਰਾਂ ਦੇ ਚਰਨੀ ਬਾਸਾ ਮਿਲਦਾ ਉਹਨਾਂ ਨੂੰ
ਜਿਹਦੇ ਮੱਥੇ ਚ ਲਿਖਿਆ ਹੋਇਆ ਜਿਨ ਮਸਤਕ ਤੁਰਹਾਰ ਲਿਖਿਆ ਤਿੰਨ ਸਤਿਗੁਰ ਮਿਲਿਆ ਰਾਮ ਰਾਜ। ਜਦੋਂ ਸਤਿਗੁਰੂ ਮਿਲ ਗਿਆ, ਸਤਿਗੁਰੂ ਕੋਲ ਹੁੰਦਾ ਨਾਮ, ਉਹਨੇ ਨਾਮ ਦੇ ਨਾਲ ਜੋੜ ਦੇਣਾ। ਜਦੋਂ ਨਾਮ ਨਾਲ ਜੁੜ ਗਏ ਫਿਰ ਚਰਨਾ ਚ ਵਾਸਾ ਮਿਲ ਗਿਆ। ਸੋ ਇਹ ਮਹੀਨੇ ਦੇ ਅੰਦਰ ਜੋ ਉਪਦੇਸ਼ ਦਿੱਤਾ ਉਹਨੂੰ ਆਪ ਸਮਝਣ ਦਾ ਯਤਨ ਕਰੋ। ਜੋ ਗੁਰੂ ਦੇ ਨਾਲ ਜੁੜ ਗਿਆ, ਗੁਰੂ ਨੇ ਆਪਣਾ ਬਣਾ ਲਿਆ, ਗੁਰੂ ਫਿਰ ਉਹਨੂੰ ਛੱਡਿਆ ਨਹੀਂ ਕਰਦਾ। ਸਾਧ ਜੀ ਕਦੇ ਅਸੀਂ ਛੱਡ ਜਾਂਦੇ ਹਾਂ, ਸਾਡਾ ਸੁਭਾਅ ਹੈ ਗੁਰੂ ਨੂੰ ਛੱਡ ਜਾਣ। ਅੰਮ੍ਰਿਤ ਛੱਕ ਲਾਂਗੇ, ਸਿੰਘ ਬਣ ਜਾਂਗੇ, ਥੋੜੀ ਜਿਹੀ ਕੋਈ ਔਕੜ ਆ ਗਈ ਉਸੇ ਵੇਲੇ ਗੁਰੂ ਨੂੰ ਛੱਡ ਜਾਂਗੇ। ਪਰ ਗੁਰੂ ਤਾਂ ਨਹੀਂ ਨਾ ਛੱਡਦਾ, ਕਿਹਾ ਜਿਹਾ ਹੀ ਸਿੱਖ ਹੋਵੇ ਉਹਨੂੰ ਤਾਰਦਾ ਹੀ ਹੈ। ਜਿਹੜਾ ਲੜ ਇੱਕ ਵਾਰੀ ਲਾ ਲਿਆ ਉਹਨੂੰ ਨਹੀਂ ਫੇਰ ਛੱਡਿਆ ਕਰਦਾ, ਚਾਹੇ ਕਿਹਾ ਜਾਈ ਕਿਉਂ ਨਾ ਹੋਵੇ। ਜੇ ਮੂਲਾ ਗੁਰੂ ਤੋਂ ਬੇਮੁੱਖ ਵੀ ਹੋ ਗਿਆ ਨਾ, ਗੁਰੂ ਨਾਨਕ ਪਾਤਸ਼ਾਹ ਤੋਂ ਜਵਾਬ ਦੇ ਤਾ ਅੰਦਰੋਂ ਗੁਰੂ ਮਹਾਰਾਜ ਦਰਵਾਜੇ ਦੇ ਅੱਗੇ ਖੜੇ ਹਾਕਾਂ ਮਾਰਦੇ ਆ, ਭਾਈ ਮੂਲੇ ਭਾਈ ਮੂਲੇ। ਮਰਦਾਨਾ ਕਹਿੰਦਾ ਮਹਾਰਾਜ ਘਰ ਚ ਨਹੀਂ ਆਉਣਾ, ਕਹਿੰਦੇ ਘਰ ਚ ਹੀ ਗਏ ਭਾਈ ਮੂਲੇ। ਤੀਸਰੀ ਆਵਾਜ਼ ਮਾਰੀ ਘਰ ਵਾਲੀ, ਹੌਲੀ ਦੇ ਕੇ ਬੋਲੀ, ਅੰਦਰ ਕੁਸਰ ਮੁਸਰ ਹੋ ਰਹੀ ਹੈ। ਕਹਿੰਦਾ ਲੈ ਵੀ ਉਹੀ ਸੰਤ ਆ ਗਏ ਜਿਹੜੇ ਮੈਨੂੰ ਅੱਗੇ ਲੈ ਗਏ ਸੀ। ਕਹਿੰਦੇ ਹੁਣ ਫੇਰ, ਕਹਿੰਦਾ ਮੈਂ ਤਾਂ ਲੁਕਦਾ ਪਾਥੀਆਂ ਵਾਲੀ ਪੌੜੀ ਤੋਂ, ਕਹਿੰਦੇ ਹੈ ਨੀ। ਬੀਬੀ ਆਈ ਨੇੜੇ ਆ, ਕਹੀ ਬਾਬਾ ਜੀ ਉਹ ਤਾਂ ਹੈ ਨੀ। ਮਹਾਰਾਜ ਕਹਿੰਦੇ ਬੀਬੀ ਐ ਨੀ ਕਹੀਦਾ ਹੁੰਦਾ, ਜੇ ਸੰਤਾਂ ਕੋਲ ਕਹਿ ਦੋ ਹੈ ਨੀ ਤਾਂ ਹੈ ਨੀ ਹੋ ਜਾਂਦੀ ਹੁੰਦੀ ਹੈ। ਕਦੇ ਨੀ ਕਹੀ ਦਾ ਕਦੇ ਨਾ ਕਿਸੇ ਚੀਜ਼ ਨੂੰ ਕਹੇ ਬੰਦਗੀ ਵਾਲੇ ਜੇ ਘਰਾਂ ਦੇ ਵਿੱਚ ਜਿੱਥੇ ਨਾਮ ਜਪਿਆ ਜਾਂਦਾ ਨਾ ਉੱਥੇ ਕਦੇ ਨਾ ਕਹੇ ਵੀ ਮੁੱਕਿਆ ਹੋਇਆ ਕੁਛ ਨਾ ਉੱਥੇ ਹਮੇਸ਼ਾ ਬੋਲੀ ਇਹ ਹੁੰਦੀ ਹੈ ਵੀ ਮੰਗਵਾਉਣ ਵਾਲਾ ਲਿਆਉਣ ਵਾਲੀ ਹੈ ਚੀਜ਼ ਮੁੱਕਿਆ ਹੋਇਆ ਨੀ ਕਹਿੰਦੇ ਕਿਉਂਕਿ ਜੇ ਕਹਿਦਾ ਉਹਨਾਂ ਦੀ ਜ਼ਬਾਨ ਆਪਣੀ ਉਹ ਸੱਤ ਹੋ ਜਾਂਦੀ ਹੈ ਮੁੱਕੇ ਜਾਂਦਾ ਫਿਰ ਇਸ ਕਰਕੇ ਸਮਝ ਸੋਚ ਕੇ ਬੰਦਗੀ ਵਾਲੇ ਬੋਲਦੇ ਨੇ ਕਦੇ ਨੀ ਕਹਿੰਦੇ ਹੈ ਨੀ ਗੱਲ ਹੋਰ ਤਰ੍ਹਾਂ ਨਾਲ ਕਰਨੀ ਵੀ ਹੈ ਨੀ ਕਹਿਤਾ ਫਿਰ ਹੈ ਨਹੀਂ ਹੋ ਜੂਗਾ ਮਹਾਰਾਜ ਕਹਿੰਦੇ ਹੈ ਨੀ ਫਿਰ ਚੰਗਾ ਭਾਈ ਤੇਰੀ ਮਰਜ਼ੀ ਮਹਾਰਾਜ ਉੱਥੇ ਇੱਕ ਗਏ ਨੇ ਚੀਕਾਂ ਮਾਰਦਾ ਅੰਦਰੋਂ ਅਜੇ ਉਹ ਦੱਸਣ ਨੀ ਗਈ ਵੀ ਅਜੇ ਤਾਂ ਖੜੀ ਦੇਖਦੀ ਹੈ ਵੀ ਮੋੜ ਮੁੜ ਜਾਣ ਫਿਰ ਮੈਂ ਜਾ ਕੇ ਦੱਸਾਂ ਉਹਨੂੰ ਜਦ ਗੁਰੂ ਨਾਨਕ ਸਾਹਿਬ ਮੋੜ ਮੁੜ ਕੇ ਗਲੀ ਦਾ ਦੇਖ ਲਿਆ ਵੀ ਹੁਣ ਨੀ ਮੁੜ ਕੇ ਆਉਂਦੀ ਨੱਠ ਕੇ ਗਈ ਕਹਿੰਦੀ ਗਏ ਉਹ ਤਾਂ ਅਜੇ ਨਿਕਲਿਆ ਬਾਹਰ ਉਹ ਤੇ ਚੀਕਾਂ ਮਾਰਦਾ ਖਾ ਲਿਆ ਹੋਏ ਮਰ ਗਿਆ ਹੋਏ ਮਰ ਗਿਆ ਕਹਿੰਦੀ ਕੀ ਹੋ ਗਿਆ ਕਹਿੰਦਾ ਕਾਲੇ ਨਾਗ ਨੇ ਡੰਗ ਲਿਆ ਕਹਿੰਦੀ ਉਹ ਤਾਂ ਕਹਿ ਗਏ ਸੀ ਵੀ ਹੈ ਨੀ ਫਿਰ ਭਾਈ ਬੀਬੀ ਹੈ ਨੀ ਲੇਕਿਨ ਫਿਰ 200 ਸਾਲ ਘੁੰਮਦਾ ਰਿਹਾ ਗੁਰੂ ਨੇ ਛੱਡਿਆ ਤਾਂ ਨਹੀਂ ਹੈ ਫਿਰ ਵੀ ਤੋੜ ਲਿਆ ਜਾ ਕੇ ਇਸੇ ਤਰ੍ਹਾਂ ਗੁਰੂ ਦਸਵੇਂ ਪਾਤਸ਼ਾਹ ਸਾਰੇ ਯੁੱਧ ਜੰਗ ਕਰਨ ਤੋਂ ਬਾਅਦ ਜਦੋਂ ਪਹੁੰਚਦੇ ਨੇ ਮੁਕਤਸਰ ਦੇ ਉੱਥੇ ਵੀ ਯੁੱਧ ਕਰਨ ਤੋਂ ਬਾਅਦ ਅੱਗੇ ਚੱਲ ਜਾਂਦੇ ਨੇ ਤੇ ਜੋਗੀਪੁਰੇ ਰਹੇ ਉਸ ਤੋਂ ਕਈ ਪਿੰਡਾਂ ਚ ਹੀ ਹੁੰਦੇ ਹੁੰਦੇ ਆਪ ਕਾਲਝਾਰਨੀ ਇੱਕ ਪਿੰਡ ਹੈ ਉੱਥੇ ਪਹੁੰਚ ਗਏ ਉੱਥੇ ਮਹਾਰਾਜ ਜੀ ਨੇ ਕੁਛ ਵਿਚਾਰਿਆ ਤੇ ਆਪ ਠਹਿਰ ਕੇ ਤੇ ਮਹਾਰਾਜ ਜੀ ਅਜੇ ਕੈਂਪੇ ਕਰਦੇ ਨੇ ਲਾਉਂਦੇ ਨੇ ਕੀ ਦੇਖਦੇ ਨੇ ਇੱਕ ਕਾਲਾ ਨਾਗ ਦੌੜਿਆ ਆਉਂਦਾ ਮਹਾਰਾਜ ਜੀ ਵੱਲ ਨੂੰ ਸਿੱਧਾ ਹੀ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਇੱਕ ਸੱਪ ਆ ਰਿਹਾ ਨਾ ਇੱਧਰ ਜਾਂਦਾ ਨਾ ਇੱਧਰ ਜਾਂਦਾ ਤੁਹਾਡੇ ਵੱਲ ਸੇਧ ਲਾਈ ਹੋਈ ਆ ਸਿੱਧਾ ਹੀ ਤੁਹਾਡੇ ਵੱਲ ਨੂੰ ਤੁਰਿਆ ਆਉਂਦਾ ਉਹ ਦੇਖੋ ਆ ਗਿਆ ਨੇੜੇ ਹੀ ਦੌੜਿਆ ਹੀ ਆਉਂਦਾ ਨੇੜੇ ਆ ਗਿਆ ਮਹਾਰਾਜ ਕਹਿੰਦੇ ਇਹਨੂੰ ਸੋਟਾ ਮਾਰੋ ਇਹਦੇ ਸੋਟਾ ਮਾਰਿਆ ਸੱਪ ਮਾਰਤਾ ਕਈਆਂ ਦੇ ਖਿਆਲ ਚ ਆਇਆ ਵੀ ਇਹ ਕੀ ਗੱਲ ਹੋਈ ਮਹਾਰਾਜ ਨੇ ਸੱਪ ਸਿੱਧਾ ਹੀ ਮਹਾਰਾਜ ਵੱਲ ਨੂੰ ਕਿਉਂ ਆਇਆ ਇੰਨੇ ਘੋੜੇ ਬੰਨ ਰਹੇ ਸੀ ਸਿੰਘ ਸੀ ਇਹ ਵਿੱਚ ਦੀ ਨੱਠਿਆ ਹੀ ਆਉਂਦਾ ਕਿਸੇ ਵੱਲੋਂ ਨੂੰ ਗਿਆ ਸਿੱਧਾ ਉੱਥੇ ਨੂੰ ਮਾਰਿਆ ਜਿੱਥੇ ਮਹਾਰਾਜ ਜੀ ਨੇ ਕਹਿਣ ਲੱਗੇ ਸੱਚੇ ਪਾਤਸ਼ਾਹ ਆਹ ਗੱਲ ਸਾਡੇ ਸਮਝ ਚ ਨਹੀਂ ਆਉਂਦੀ ਉਹ ਸਾਡੇ ਮਨ ਚ ਆਉਂਦਾ ਵੀ ਜਾਣਨਾ ਚਾਹੁੰਦੇ ਹਾਂ ਵੀ ਇਹ ਸੱਪ ਤੁਹਾਡੇ ਵੱਲ ਨੂੰ ਕਿਉਂ ਆਇਆ ਮਹਾਰਾਜ ਕਹਿੰਦੇ ਪ੍ਰੇਮੀ ਹੋਏ ਤਾਂ ਸਿੱਧੀ ਹੋਈ ਗੱਲ ਹੈ ਇਹ ਗੁਰੂ ਘਰ ਦਾ ਮਸੰਦ ਸੀਗਾ ਲੋਕ ਇਹਨੂੰ ਭੇਟਾ ਦਿੰਦੇ ਸੀ ਗੁਰੂ ਨੂੰ ਪਹੁੰਚਾਉਣ ਵਾਸਤੇ ਇਹ ਗੁਰੂ ਕੋਲ ਨਹੀਂ ਸੀ ਲਿਆਉਂਦਾ ਆਪੇ ਹੀ ਖਾ ਜਾਂਦਾ ਸੀ ਸਾਰੀ ਇਹ ਤਾਂ ਅਸੀਂ ਰੱਖਿਆ ਹੋਇਆ ਵੀ ਜੇ ਕੋਈ ਗੁਰੂ ਦੀ ਸੇਵਾ ਕਰਦਾ ਉਹ ਆਪਣੇ ਗੁਜ਼ਾਰੇ ਵਾਸਤੇ ਚੰਗਾ ਵਧੀਆ ਗੁਜ਼ਾਰਾ ਅਸੀਂ ਦਿੰਦੇ ਹਾਂ ਸਵਾਰੀ ਵੀ ਚੜ੍ਹਨ ਵਾਸਤੇ ਦਿੰਦੇ ਹਾਂ ਬਸਤਰ ਵੀ ਸੋਹਣੇ ਦਿੰਦੇ ਹਾਂ ਜੇ ਗ੍ਰਿਸਤੀ ਹੈ ਉਸ ਦਾ ਵੀ ਗੁਜ਼ਾਰਾ ਅਸੀਂ ਪੂਰਾ ਕਰਾਉਂਦੇ ਹਾਂ ਲੇਕਿਨ ਜਿਹੜਾ ਗੁਰੂ ਦੇ ਧੰਨ ਦੇ ਉੱਤੇ ਕਬਜ਼ਾ ਹੀ ਕਰਕੇ ਬੈਠ ਜੇ ਗੁਰੂ ਥਾਈ ਪਹੁੰਚਾਵੇ ਨਾ ਫਿਰ ਕਹਿੰਦੇ ਭਾਈ ਉਹ ਗਲਤ ਹੋ ਜਾਂਦਾ ਸੋ ਇਹ ਜਿਹੜਾ ਗੁਰੂ ਘਰ ਦਾ ਮਸੰਦ ਸੀ ਇਸ ਨੇ ਗੁਰੂ ਦਾ ਧਾਨ ਖਾਣਾ ਸ਼ੁਰੂ ਕਰ ਦਿੱਤਾ ਤੇ ਗੁਰੂ ਕੋਲ ਨਹੀਂ ਪਹੁੰਚਾਇਆ ਫਿਰ ਇਸ ਨੇ ਆਪ ਹੀ ਰੱਖਦਾ ਰਿਹਾ ਅੰਨੇ ਬਹਾਨੇ ਲਾ ਕੇ ਆਉਂਦਾ ਹੀ ਨਹੀਂ ਸੀਗਾ ਤੇ ਬਿਰਤੀ ਇਹਦੀ ਮਾਇਆ ਚ ਇੰਨੀ ਪੈ ਗਈ ਕਿ ਅੰਤ ਵੇਲੇ ਮਾਇਆ ਹੀ ਮਾਇਆ ਇਹਦੇ ਸਾਹਮਣੇ ਆਵੇ ਤੇ ਉਹਦਾ ਸੱਪ ਬਣ ਗਿਆ ਇਸੇ ਕਰਕੇ ਇਸ ਗੱਲ ਤੋਂ ਬਚਾਉਣ ਵਾਸਤੇ ਖਬਰਦਾਰ ਕਰਨ ਵਾਸਤੇ ਭਾਈ ਗੁਰਦਾਸ ਜੀ ਨੇ ਇਸ ਤਰ੍ਹਾਂ ਦੀ ਮੱਤ ਦਿੱਤੀ ਹੈ
ਕਿਤੇ ਖੰਡ ਦੇ ਪਰੇਖੇ ਜ਼ਹਿਰ ਕਾਲੀਨਾ ਧਨ ਬੁਰਾ Thank you. ਜਿਆਦਾ ਹਿੰਦੂਆਂ ਤੋਂ ਮਾਸ ਖਾਜ ਜਿਆਦਾ ਹਿੰਦੂਆਂ ਤੋਂ ਖਾਜ ਉਮਰ ਜਿਆਦਾ ਹਿੰਦੂਆਂ ਤੋਂ ਮਾਸ 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 ਖਾਜ ਮੁਸਲਮਾਨਾ ਸੂਰ ਰੋ ਸੰਧ ਵਿਆਜ ਸਲਮਾਣਾ ਸੂਰੋਂ ਸੰਗ ਪਿਆਜ ਸਲਮਾਣਾ ਸੂਰੋਂ ਸੰਗ ਪਿਆਜ ਕੋਈ ਸਹੁਰਾ ਕਰਜਾ ਬਾਈ ਹੈ ਪਾਣੀ ਮਦਰਾਜ ਸਹੁਰਾ ਕਰਜਾ ਬਾਈ ਹੈ ਪਾਣੀ ਸਹਾ ਨਕਾਈ ਪੂਰਾ ਮਾਇਆ ਮੋਤਾਜ ਸਹਾ ਨਕਾਈ ਮਾਇਆ ਮੋਤਾਜ Thank you. ਮੱਖੀ ਮਰੈ ਤਿਸ ਹੋਏ ਅਕਾਜ ਤੂੰ ਧਰਮਸ਼ਾਲਾ ਦੀ ਚਾਕੇ ਉਹ ਚਾਕੇ ਪਿਓ ਤੂੰ ਪਾਜ ਤੂੰ ਧਰਮਸ਼ਾਲਾ ਦੀ ਚਾਕੇ ਪਿਓ ਤੂੰ ਪਾਜ ਧਰਮਸ਼ਾਲਾ ਦੀ ਚਾਕੇ ਪਿਓ ਤੂੰ ਪਾਜ
ਦਸ਼ਮੇਸ਼ ਪਿਤਾ ਕਹਿਣ ਲੱਗੇ ਕਿ ਗੁਰਸਿੱਖੋ ਸਾਡਾ ਜੋ ਅਸੀਂ ਚਲਾਇਆ ਸਿੱਖੀ ਦਾ ਧਰਮ ਇਹ ਕਿਰਤ ਕਰਨ ਵਾਲਿਆਂ ਦਾ ਨਾਮ ਜਪਣ ਵਾਲਿਆਂ ਦਾ ਇਹ ਵਿਹਲੇ ਬੈਠ ਕੇ ਪੂਜਾ ਖਾਣ ਵਾਲਿਆਂ ਦਾ ਨਹੀਂ ਹੈ ਜੇ ਕੋਈ ਗੁਰੂ ਦੇ ਰਹਿੰਦਾ ਉਹ ਵੀ ਸੇਵਾ ਕਰਦਾ ਦਿਨ ਰਾਤ ਤੁਰਿਆ ਫਿਰ ਕੀ ਲੈਂਦਾ ਗੁਰੂ ਘਰ ਚੋਂ ਪ੍ਰਸ਼ਾਦਾ ਲੈ ਲੈਂਦਾ ਵਸਤਰ ਲੈ ਲੈਂਦਾ ਰਹਿਣ ਨੂੰ ਥਾਉਣ ਲੈਂਦਾ ਤਿੰਨ ਚੀਜ਼ਾਂ ਦੀ ਲੋੜ ਹੈ ਕੁੱਲੀ ਜੁੱਲੀ ਗੁੱਲੀ ਜੇ ਗ੍ਰਿਸਤੀ ਹੈ ਤਾਂ ਗ੍ਰਿਸ ਦੇ ਨਿਰਵਾਹ ਵਾਸਤੇ ਥੋੜਾ ਬਹੁਤ ਲੈ ਲੈਂਦਾ ਲੇਕਿਨ ਜਿਹੜਾ ਇਹ ਪੂਜਾ ਦੇ ਧਾਨ ਤੇ ਕਬਜ਼ਾ ਕਰਨਾ ਹੈ ਕਹਿੰਦੇ ਇਹ ਤਾਂ ਇਹ ਸਿੱਖਣਾ ਜਿਵੇਂ ਵਿਉਹ ਦਾ ਕੈਪਸੂਲ ਕਰ ਰਹੇ ਇਹ ਮਰਨਾ ਹੀ ਹੈ ਉਹਨੇ ਕਹਿੰਦੇ ਜਿਉਮਰ ਜ਼ਿਆਦਾ ਹਿੰਦੂਆਂ ਗਊ ਮਾਸ ਖਾਜ ਗਊ ਮਾਸ ਹਿੰਦੂ ਨਹੀਂ ਸੀ ਪਹਿਲਾਂ ਖਾਇਆ ਕਰਦੇ ਹੁਣ ਤਾਂ ਖਾਣ ਲੱਗ ਗਏ ਬਾਹਰ ਦੇਸ਼ਾਂ ਵਿਦੇਸ਼ਾਂ ਜਿਹੜੇ ਮਾਸ ਖਾਂਦੇ ਆ ਖਬਰਾਂ ਕੀ ਹੁੰਦਾ ਡੱਬਿਆਂ ਚ ਪਾਇਆ ਹੋਇਆ ਉਹ ਵੀ ਖਾਈ ਜਾਂਦੇ ਮੁਸਲਮਾਨ ਜਿਹੜਾ ਸੀ ਸੂਰ ਨਹੀਂ ਸੀ ਖਾਂਦਾ ਵਿਆਜ ਲੈਂਦਾ ਹੀ ਨਹੀਂ ਸੀ ਹੁੰਦਾ ਸੌਗੰਧ ਪਾਈ ਹੋਈ ਸੀ ਇਹਨੇ ਵਿਆਜ ਸਹੁਰੇ ਘਰ ਜਾ ਕੇ ਜਵਾਈ ਜੇ ਪਾਣੀ ਵੀ ਪੀਂਦਾ ਹੋਵੇ ਨਾ ਖੜਾ ਕਹਿਣਗੇ ਸ਼ਰਾਬ ਪੀਂਦਾ ਸਾਹ ਨਾ ਖਾਈ ਚੂੜਾ ਮਾਇਆ ਮਤਾਜ ਕਿੰਨਾ ਹੀ ਗਰੀਬ ਕਿਉਂ ਨਾ ਹੋਵੇ ਸਾਹ ਨਹੀਂ ਸੀ ਖਾਂਦਾ ਜਿਉਂ ਮਿੱਠੇ ਮੱਖੀ ਮਰੇ ਤੇ ਸੋਏ ਕਾਜ ਮੱਖੀ ਮਰ ਜਾਵੇ ਸ਼ੱਕਰ ਕਿਉਂ ਰਲਾਇਆ ਹੋਵੇ ਸਾਰਾ ਹੀ ਖਰਾਬ ਹੋ ਜਾਂਦਾ ਇਵੇਂ ਜਿਵੇਂ ਤਿਉਂ ਧਰਮਸ਼ਾਲਾ ਦੀ ਚਾਕ ਹੈ ਵੀ ਉਹ ਖੰਡੂ ਪਾ ਕਹਿੰਦੇ ਦੂਸਰਾ ਹੁੰਦਾ ਹੈ ਕਿ ਸਿੱਖੀ ਸਿਦਕ ਦੇ ਵਿੱਚ ਬਿਲਕੁਲ ਢਿੱਲ ਆ ਜਾਂਦੀ ਹੈ ਨਾਸਤਕ ਹੋ ਜਾਂਦਾ ਇਸ ਤਰ੍ਹਾਂ ਫਰਮਾਨ ਦਾ ਸਿੱਖੀ ਸਿਦਕ ਨਾ ਰਹਿਣਾ ਵੇਖਦੇ ਤੇਰੇ ਖਾਕੇ ਧਨ ਪੂਜਾਦਾ ਸਿਦਕ ਨਾ ਰਹਿਣਾ ਵੇਖਦੇ ਤੇਰੇ ਧਨ ਖਾਕੇ ਪੂਜਾਦਾ ਨਾਰਾਇਣ ਆਵੇ ਜਿੰਦੇ ਤੇਰੇ
ਬਿਗੜੇ ਚਾਟਾ ਦੁੱਧ ਦਾ ਕਾਂਜੀ ਦੀ ਜੁੱਤੇ ਬਿਗੜੇ ਚਾਟਾ ਦੁੱਧ ਦਾ ਕਾਂਜੀ ਦੀ ਜੁੱਤੇ ਸੈਨਵਾਨ ਨੂੰ ਜਲੈ ਚੰਗਾਰੀ ਦੁੱਖੈ ਸੈਨਵਾਨ ਨੂੰ ਜਲੈ ਚੰਗਾਰੀ ਦੁੱਖੈ ਸੈਸਮਣਾ ਰੂਈ ਜਲੈ ਚਿੰਗਾਰੀ ਦੁੱਖ ਓ ਸੈਸਮਣਾ ਰੂਈ ਜਲੈ ਚਿੰਗਾਰੀ ਦੁੱਖ ਦੂਰ ਬੜਾ ਹੀ ਪਾਣੀ ਹੈ ਹੋਏ ਪਾਣੀ ਹੈ ਹੋ ਪਾਣੀ ਹੈ ਖੋਲਾ ਤੂੰ ਦੁੱਖ ਦੂਰ ਬੜਾ ਹੀ ਪਾਣੀ ਹੈ ਖੋਲਾ ਤੂੰ ਦੁੱਖ ਗਲ ਪੰਗੇ ਫਸਦੇ ਚੁੰਗਣ ਦੀ ਜੋ ਜਲ ਪੰਗੇ ਫਸਦੇ ਚੁੰਗਣ ਦੀ ਚੁੰਗਣ ਦੀ ਦੁੱਖ ਹੈ ਜਲ ਪੰਗੇ ਨੂੰ ਫਸਦੇ ਚੁੰਗਣ ਦੀ ਦੁੱਖ ਹੈ ਕਿਉਂ ਅਜ ਤੱਕ ਭੰਡਾਰ ਦੀ ਭੰਡਾਰ ਦੀ ਭੰਡਾਰ ਦੀ ਜਾਪੈ ਦੇ ਦੁੱਖ ਕਿਉਂ ਅਜ ਤੱਕ ਭੰਡਾਰ ਦੀ ਜਾਪੈ ਦੇ ਦੁੱਖ ਹੈ
ਤਾਪੇ ਕੋਈ ਹੋਰ ਬੈਠ ਜਾਓ ਇੱਧਰ ਆ ਜਾਓ ਭਾਈ ਨਾਲ ਬੋਲੋ ਮੇਰੇ ਇੱਧਰ ਆ ਜਾਓ ਭਗਵਾਨ ਸਿੰਘ ਤਾਪੇ ਬਹਿ ਜਾਓ ਸੋ ਇਸ ਤਰ੍ਹਾਂ ਦੇ ਨਾਲ ਗੁਰੂ ਦੇ ਸਮੇਸ਼ ਪਿਤਾ ਕਹਿਣ ਲੱਗੇ ਕਿ ਸਿੰਘੋ ਜਪ ਤਪ ਵਾਲਾ ਅਸੀਂ ਤੇਜ ਵਾਲਾ ਕਰਾਰਾ ਤੇਜ ਦੇ ਕੇ ਪੰਥ ਸਾਜਿਆ ਪਰ ਇਹਦਾ ਕਰਾਰ ਜਿਹੜਾ ਤੇਜ ਹੈ ਉਸ ਵੇਲੇ ਖਤਮ ਹੋਜੂ ਜਦ ਇਹ ਪੂਜਾ ਦੀ ਪੂਜਾ ਦਾ ਤਾਨ ਖਾਣ ਲੱਗ ਗਿਆ ਕਿਉਂ ਪੂਜਾ ਦਾ ਤਾਨ ਖਾ ਕੇ ਕਹਿੰਦੇ ਦੇਖੋ ਦੁੱਧ ਦਾ ਚਾਟਾ ਕੜਾਹਾ ਭਰਿਆ ਹੋਵੇ ਚਾਟਾ ਭਰਿਆ ਇੰਨਾ ਕੁ ਚੱਕ ਕੇ ਖੱਟਾ ਪਾ ਦੋ ਉਹਦੇ ਚ ਕੀ ਹੋਏਗਾ ਦੁੱਧ ਵਿਗੜ ਜਾਏਗਾ ਹਜ਼ਾਰ ਮਣ ਰੂੰ ਪਈ ਹੋਵੇ ਇੱਕ ਚੰਗਿਆੜੀ ਸਿੱਟ ਦੋ ਰੂੰ ਜਲ ਜਾਏਗੀ ਪਾਣੀ ਦੇ ਉੱਤੇ ਬੂਰ ਆ ਜਾਵੇ ਪਾਣੀ ਖਰਾਬ ਹੋ ਜਾਏਗਾ ਦਰਖਤ ਨੂੰ ਲਾਖ ਲੱਗ ਜਾਵੇ ਉਹ ਜਿਹੜਾ ਰਸ ਜਿਹਾ ਨਿਕਲਦਾ ਕਹਿੰਦੇ ਦਰਖਤ ਕਾਣਾ ਹੋ ਜਾਂਦਾ ਇਸੇ ਤਰ੍ਹਾਂ ਜਿਉਂ ਦਮਾਦੀ ਅਤੀਸਾਰ ਖਈ ਰੋਗ ਮਨੁੱਖ ਹੈ ਜਿਸ ਤਰ੍ਹਾਂ ਮਨੁੱਖਾਂ ਨੂੰ ਕੋੜ ਲੱਗ ਜਾਂਦਾ ਟੀਵੀ ਲੱਗ ਜਾਂਦੀ ਹੈ ਇਸ ਤਰ੍ਹਾਂ ਦੇ ਨਾਲ ਉਹ ਮਨੁੱਖ ਦਾ ਵੀ ਖਾਤਮਾ ਹੋ ਜਾਂਦਾ ਜਿਉਂ ਜਾਲ ਪੰਖੇਰੂ ਫਸਦੇ ਚੁੱਗਣ ਦੀ ਭੁੱਖ ਹੈ ਪੰਖੇਰੂ ਜਾਲ ਵਿੱਚ ਫਸ ਜਾਂਦੇ ਨੇ ਆ ਕੇ ਕਿਉਂ ਚੁੱਗਦੇ ਨੇ ਉਹ ਐਵੇਂ ਜਿਵੇਂ ਕਹਿੰਦੇ ਤਿਉਂ ਜਰ ਝਾਕ ਭੰਡਾਰ ਦੀ ਵਿਆਪਾ ਬੇਮੁੱਖ ਹੈ ਇਸੇ ਤਰ੍ਹਾਂ ਨਾਲ ਗੁਰੂ ਦੇ ਧਾਨ ਦੀ ਜਿਹੜੀ ਝਾਕ ਹੈ ਕਹਿੰਦੇ ਬੇਮੁੱਖਾਂ ਨੂੰ ਲੱਗਦੀ ਹੈ ਕਹਿੰਦੇ ਇਹ ਜਿਹੜਾ ਮਸੰਦ ਸੀ ਇਹ ਕਹਿੰਦੇ ਧਾਨ ਗੁਰੂ ਦਾ ਖਾਂਦਾ ਰਹਿੰਦਾ ਸੀ ਗੁਰੂ ਕੋਲ ਨਹੀਂ ਸੀ ਬਚਾਉਂਦਾ ਤੇ ਮਾਇਆ ਹੀ ਮਾਇਆ ਦਿਨ ਰਾਤ ਕਰਦਾ ਸੀ ਕਹਿੰਦੇ ਪ੍ਰੇਮੀਓ ਨਤੀਜਾ ਕੀ ਹੋਇਆ ਕਹਿੰਦੇ ਦੇਖੋ ਕਿਹਾ ਜਾ ਜਹਿਰੀ ਸੱਪ ਬਣਿਆ ਮਹਾਰਾਜ ਫਿਰ ਇਹਨੂੰ ਐਵੇਂ ਜਿਵੇਂ ਰਹਿਣ ਦੇਣਾ ਸੀ ਸਜ਼ਾ ਮਿਲਦੀ ਕਹਿੰਦੇ ਨਾ ਇਹ ਤਾਂ ਇਹਦਾ ਕਰਤੱਵ ਹੈ ਗੁਰੂ ਦਾ ਕਰਤੱਵ ਹੋਰ ਹੈ ਗੁਰੂ ਤਾਂ ਭੁੱਲਿਆ ਚੁੱਕਿਆ ਵਿਗੜਿਆ ਨੂੰ ਸਭ ਨੂੰ ਬਖਸ਼ਣਾ ਹੁੰਦਾ ਨੇ ਕਿਉਂਕਿ ਇੱਕ ਵਾਰੀ ਆਪਣਾ ਬਣਾ ਲਿਆ ਜਿਹਨੂੰ ਆਪਣਾ ਬਣਾ ਲੈਂਦਾ ਫੇਰ ਨੀ ਗੁਰੂ ਛੱਡਦਾ ਹੁੰਦਾ ਸਿੱਖ ਛੱਡਦਾ ਗੁਰੂ ਨੂੰ, ਗੁਰੂ ਕਦੇ ਵੀ ਨੀ ਸਿੱਖ ਨੂੰ ਛੱਡਦਾ। ਗੁਰੂ ਕਹਿੰਦਾ ਵੀ ਜਦ ਵੀ ਤੂੰ ਆ ਗਿਆ ਜੋ ਸ਼ਰਨ ਆਵੇ ਤੇ ਸਕੰਠ ਲਾਵੇ, ਇਹ ਬਿਰਧ ਸਵਾਮੀ ਸਨ। ਇਸ ਤਰ੍ਹਾਂ ਦੀਆਂ ਬੇਅੰਤ ਮਿਸਾਲਾਂ ਗੁਰੂ ਘਰ ਚ ਆਉਂਦੀਆਂ। ਗੁਰੂ ਮਹਾਰਾਜ ਕੈਂਪ ਲੱਗਿਆ ਹੋਇਆ ਉਸੇ ਪਿੰਡ ਦੇ ਵਿੱਚ। ਭਾਈ ਧਰਮ ਸਿੰਘ, ਪਰਮ ਸਿੰਘ ਇਹ ਰੋਜ਼ ਗੁਰੂ ਸਾਹਿਬ ਨੂੰ ਨਵਾਂ ਪਲੰਘਾ ਬਣਾ ਕੇ ਦਿੰਦੇ ਸੀ। ਪਹਿਲਾਂ ਹੀ ਚਲੇ ਜਾਂਦੇ, ਪੁੱਛ ਲੈਣਾ ਵੀ ਸੱਚੇ ਪਾਤਸ਼ਾਹ ਕੱਲ ਦਾ ਕੈਂਪ ਕਿੱਥੇ ਲੱਗੇਗਾ। ਰੋਜ਼ ਮਹਾਰਾਜ ਅੱਗੇ ਜਾਂਦੇ ਸੀ ਤੇ ਉਸ ਵੇਲੇ ਇਹਨਾਂ ਨੇ ਪਹਿਲਾਂ ਹੀ ਜਾ ਕੇ ਮਹਾਰਾਜ ਨੂੰ ਪਲੰਘ ਬਣਾ ਦੇਣਾ। ਅੱਜ ਕੋਈ ਸਮਾਂ ਲੇਟ ਹੋਣ ਕਰਕੇ ਛੇਤੀ ਨਾ ਜਾ ਸਕੇ। ਇਹਨਾਂ ਨੇ ਉੱਥੋਂ ਮੋਟੇ ਮੋਟੇ ਚਾਰ ਟਾਹਣੇ ਵੱਢੇ ਤੇ ਉਹਦੇ ਚ ਛੇਤੀ ਛੇਤੀ ਸੱਲ ਪਾ ਕੇ ਅਣਘੜੇ ਹੀ ਉੱਥੇ ਮੰਜਾ ਬਣਾ ਦਿੱਤਾ ਵੱਡਾ ਸਾਰਾ ਤੇ ਵੇੜ ਲੈ ਕੇ ਜਿਸ ਤਰ੍ਹਾਂ ਬੁਣੀ ਦਾ ਇਸ ਤਰ੍ਹਾਂ ਵੇੜ ਨਾਲ ਬੁਣ ਦਿੱਤਾ। ਬਿਸਤਰਾ ਬਣ ਪਛਾ ਤਾ, ਫਸਟ ਕਲਾਸ ਪਲੰਘ ਬਣ ਗਿਆ। ਮਹਾਰਾਜ ਆਏ ਤਾਂ ਉਦਣ ਕਿੱਕਰ ਥੱਲੇ ਮਹਾਰਾਜ ਦਾ ਪਲੰਘਾ ਡਹਿ ਗਿਆ। ਮਹਾਰਾਜ ਉੱਪਰ ਨੂੰ ਦੇਖੇ, ਕਹਿੰਦੇ ਧਰਮ ਸਿੰਘਾ ਇੱਕ ਕੰਮ ਕਰ ਬਈ ਪ੍ਰੇਮੀਆ। ਕਹਿੰਦੇ ਦੱਸੋ ਮਹਾਰਾਜ। ਕਹਿੰਦੇ ਇਹ ਜਿਹੜਾ ਆਲਣਾ ਹੈ ਨਾ ਕੌਣ ਦਾ, ਇਹਦੇ ਵਿੱਚ ਤਿੰਨ ਬੱਚੇ ਨੇ। ਇੱਕ ਲਿਆ ਚੱਕ ਕੇ ਇਹਨਾਂ ਚੋਂ। ਉਸ ਵੇਲੇ ਦਰਖਤ ਤੇ ਚੜ ਗਿਆ, ਕਹਿੰਦਾ ਮਹਾਰਾਜ ਇਹ ਤਿੰਨ ਨੇ, ਮੈਂ ਕਿਹਨੂੰ ਲਿਆਵਾਂ? ਮਹਾਰਾਜ ਕਹਿੰਦੇ ਇਹਨਾਂ ਦਾ ਸਵਾਦ ਦੱਸ। ਕਹਿੰਦਾ ਦੋ ਤਾਂ ਡਰੇ ਬੈਠੇ ਨੇ, ਇੱਕ ਕਹਿੰਦਾ ਪੰਜੇ ਤਿਆਰ ਕਰੇ ਪਏ ਨੇ ਵੀ ਮੇਰੇ ਤੇ ਝਪਟਾ ਮਾਰੂ। ਕਹਿੰਦੇ ਆਹੀ ਹੈ, ਇਹਨੂੰ ਇਹ ਲਿਆ। ਥੱਲੇ ਲਿਆਂਦਾ, ਕਹਿੰਦੇ ਗਰਦਨ ਮਰੋੜ ਸਿੱਟ ਦੇ। ਉਸ ਵੇਲੇ ਗੁਰੂ ਮਹਾਰਾਜ ਪੁਰਾਣੇ ਨਾਲ ਪੁਰਾਣੇ ਸਿੱਖ ਤਾਂ ਹੈ ਨਹੀਂ ਸੀ। ਬਰਾੜਾਂ ਦੀ ਫੌਜ ਸੀ 500 ਘੋੜ ਸਵਾਰ, 800 ਸੀਗਾ ਜਾਂ 900 ਸੀਗਾ ਪੈਦਲ ਸਵਾਰ, ਕੋਈ 1500 ਸੀਗਾ ਇਹ ਫੌਜ ਦਾ ਬੰਦਾ। ਨਵੇਂ ਨਵੇਂ ਸਿੱਖ ਬਣੇ ਸੀ ਤੇ ਪਹਿਲਾਂ ਇਹਨਾਂ ਨੇ ਸੱਪ ਨੂੰ ਮਾਰਿਆ ਹੋਇਆ ਵੀ ਦੇਖਿਆ ਤੇ ਹੁਣ ਦੇਖਿਆ ਵੀ ਮਹਾਰਾਜ ਨੇ ਆ ਕੌਣ, ਨਾ ਖਾਣਾ ਨਾ ਇਹਦੀ ਕੋਈ ਸਬਜ਼ੀ ਬਣਨੀ ਹੈ। ਵੀ ਐਵੇਂ ਬੱਚਾ ਉਹਦਾ ਚੱਕ ਕੇ ਵਿਚਾਲਿਓ ਗਰਦਨ ਮਰੋੜ ਕੇ ਸਿੱਟਤੀ ਤੇ ਫੇਰ ਦੋ ਛੱਡ ਦਿੱਤੇ ਤੇ ਕਹਿਣ ਲੱਗੇ ਵੀ ਸੱਚੇ ਪਾਤਸ਼ਾਹ ਸਾਨੂੰ ਐ ਨੀ ਪਤਾ ਲੱਗਦਾ ਵੀ ਆ ਕੌਣ, ਕਿਉਂ ਤੁਸੀਂ ਮਾਰ ਦਿੱਤਾ ਮਰਵਾ ਦਿੱਤਾ। ਮਹਾਰਾਜ ਕਹਿਣ ਲੱਗੇ ਪਿਆਰਿਆ, ਅਸੀਂ ਆਪਣਿਆਂ ਦੀ ਸੰਭਾਲ ਕਰਦੇ ਫਿਰਦੇ ਹਾਂ, ਜਿੱਥੇ ਜਿੱਥੇ ਸਾਨੂੰ ਲੱਭਦਾ ਲੋਕ ਤਾਂ ਕਹਿੰਦੇ ਸ਼ਿਕਾਰ ਕਰਦੇ ਨੇ, ਅਸੀਂ ਸ਼ਿਕਾਰ ਨਹੀਂ ਕਰਦੇ, ਅਸੀਂ ਤਾਂ ਆਪਣਿਆਂ ਨੂੰ ਸੰਭਾਲਦੇ ਫਿਰਦੇ ਹਾਂ। ਜਿਹੜੇ ਵਿਛੜੇ ਹੋਏ ਜੂਨਾਂ ਚ ਘੁੰਮਦੇ ਹਾਂ, ਲੇਖ ਜੂਨੀ ਭਰਮ ਆਏ ਬਿਨ ਸਤਿਗੁਰ ਮੁਕਤ ਨਾ ਪਾਏ, ਫਿਰ ਮੁਕਤ ਪਾਏ ਲਾਗ ਚਰਨੀ। ਸਤਿਗੁਰ ਸ਼ਬਦ ਸੁਣਾਏ, ਮਰਜ਼ੀ ਹੈ ਸਤਿਗੁਰੂ ਦੀ, ਚਾਹੇ ਸ਼ਬਦ ਸੁਣਾ ਕੇ ਮੁਕਤੀ ਕਰ ਦੇਵੇ ਚਾਹੇ ਵੈਸੇ ਹੀ ਕਰ ਦੇਵੇ, ਉਹ ਤਾਂ ਉਹਦੀ ਹੈ। ਕਹਿਣ ਲੱਗੇ ਵੀ ਮਹਾਰਾਜ ਇਹਦੇ ਨਾਲ ਵੀ ਕੋਈ ਸੰਬੰਧ ਹੈ? ਮਹਾਰਾਜ ਕਹਿੰਦੇ ਹਾਂ ਇਹਦੇ ਨਾਲ ਸੰਬੰਧ ਹੈ ਤੇ ਬੜੀ ਸਿੱਖਿਆ ਦੇਣ ਵਾਲੀ ਬਾਤ ਹੈ ਇਹਦੀ। ਦੇਖੋ ਤੁਸੀਂ ਸਾਰੇ ਜਿੰਨੇ ਬੈਠੇ ਹੋ ਇਹ ਸਿੱਖਿਆ ਨੂੰ ਗ੍ਰਹਿਣ ਕਰਿਓ। ਕਹਿੰਦੇ ਮਹਾਰਾਜ ਇਹ ਕੌਣ ਸੀ? ਕਹਿੰਦੇ ਇਹ ਸਾਡਾ ਲਾਂਗਰੀ ਸੀਗਾ, ਲੰਗਰ ਦਾ ਲਾਂਗਰੀ ਸੀ, ਪਰ ਇੱਕ ਖੋਟੀ ਆਦਤ ਸੀ, ਕਹਿੰਦੇ ਨਾਲੇ ਤਾਂ ਦੇਈ ਜਾਣਾ ਨਾਲੇ ਕਹਿੰਦਾ ਕੌੜਾ ਬੋਲੀ ਜਾਣਾ, ਬਹੁਤ ਕੌੜਾ ਬੋਲਦਾ ਸੀ। ਖਾਂਦਿਆਂ ਖਾਂਦਿਆਂ ਨੂੰ ਵਰਤਾਉਂਦਾ ਵਰਤਾਉਂਦਾ ਕਹਿੰਦੇ ਵਿੱਚੇ ਹੀ ਬਹੁਤ ਕਸ਼ਟ ਕੌੜਾ ਕਸ਼ਟ ਵਾਲਾ ਬੋਲਦਾ ਸੀ, ਜਿਹੜਾ ਅਗਲੇ ਨੂੰ ਗੱਲ ਚੁੱਲ ਚੁੱਭ ਜਾਵੇ। ਤੇ ਇੱਕ ਦਿਨ ਇੱਕ ਗੁਰਸਿੱਖ ਦਸਵੰਧ ਕੱਢਣ ਵਾਸਤੇ ਗੱਡਾ ਭਰਿਆ ਹੋਇਆ ਸੀ ਉਹਨੇ ਆਪਣੇ ਅਨਾਜ ਦਾ, ਤੇ ਉਹ ਜਿਸ ਵਕਤ ਆਇਆ ਤੇ ਉਹਦੇ ਮਨ ਚ ਖਿਆਲ ਆਇਆ ਵੀ ਮੈਂ ਵੀ ਪ੍ਰਸ਼ਾਦਾ ਛਕਣਾ। ਕਹਿੰਦੇ ਪ੍ਰਸ਼ਾਦਾ ਗੱਡਾ ਕਢਾ ਕੇ ਉਹ ਪ੍ਰਸ਼ਾਦਾ ਛਕਣ ਵਾਸਤੇ ਆ ਗਿਆ ਤੇ ਰੌਲਾ ਪਹਿਲਾਂ ਹੀ ਪਾ ਰਿਹਾ ਸੀ, ਉੱਚੀ ਉੱਚੀ ਬੋਲੀ ਜਾਂਦਾ ਸੀ, ਇੱਕ ਸੈਕਿੰਡ ਵਾਸਤੇ ਨਹੀਂ ਸੀ ਚੁੱਪ ਕਰਦਾ। ਕਹਿੰਦੇ ਉਸ ਗੁਰਸਿੱਖ ਨੂੰ ਵੀ ਬਹੁਤ ਕੜਕ ਕੇ ਪਿਆ, ਬਹੁਤ ਗਲਤ ਗੱਲਾਂ ਕਹੀਆਂ ਤੇ ਉਹ ਗੁਰਸਿੱਖ ਨੇ ਇਹਨੂੰ ਕਹਿ ਦਿੱਤਾ, ਕਹਿੰਦਾ ਕੀ ਕੱਲ ਕੱਲ ਕਰੀ ਜਾਂਦੇ ਕੌਮ ਤੈਂ ਕੌਮ ਬਣਨਾ, ਗੁਰਸਿੱਖੀ ਧਾਰਨ ਕਰਕੇ ਮਿੱਠਾ ਬੋਲਣਾ, ਤੈਨੂੰ ਪਤਾ ਗੁਰੂ ਨਾਨਕ ਸਾਹਿਬ ਕੀ ਕਹਿੰਦੇ ਨੇ?
ਫਿੱਕੇ ਬੋਲਣਾ ਜਵਾਨ ਵਿੱਚੋਂ ਬੋਲੀਏ, ਦਰਗਾਹ ਵਿੱਚ ਤੱਕੇ ਆਏਗਾ ਬੋਲਣਾ ਜਵਾਨ ਵਿੱਚੋਂ ਬੋਲੀਏ ਦਰਗਾਹ ਵਿੱਚ ਤੱਕੇ ਆਏਗਾ ਜਵਾਨ ਵਿੱਚੋਂ ਬੋਲੀਏ ਦਰਗਾਹ ਵਿੱਚ ਤੱਕੇ ਆਏਗਾ
ਮਹਾਰਾਜ ਕਹਿੰਦੇ ਜਿਹੜਾ ਫਿੱਕਾ ਬੋਲਦਾ ਹੈ ਨਾ ਦਰਗਾਹ ਦੇ ਵਿੱਚ ਵੀ ਧੱਕ ਦਿੱਤਾ ਜਾਂਦਾ ਦਰਗਾਹ ਚੋਂ ਤੇ ਜੁੱਤੀਆਂ ਵੀ ਉਹਦੇ ਮੂੰਹ ਤੇ ਪੈਂਦੀਆਂ ਸੋਚ ਕੇ ਬੋਲਣਾ ਚਾਹੀਦਾ ਮਿੱਠਾ ਬੋਲੋ ਕੌੜਾ ਨਾ ਬੋਲੋ ਗੁਰਸਿੱਖਾਂ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਵੀ ਨਿਮਰਤਾ ਨਾਲ ਆਪਣੇ ਆਪ ਨੂੰ ਗਰੀਬ ਸਮਝ ਕੇ ਦੂਜੇ ਨੂੰ ਵੱਡਾ ਸਮਝ ਕੇ ਗੱਲ ਕਰੋ ਫਿੱਕੀ ਗੱਲ ਨਾ ਕਰੋ ਉਹ ਇਹ ਤੋਂ ਇਹ ਨਾ ਕਰੋ ਕਿੱਥੋਂ ਆਇਆ ਤੂੰ ਕਿੱਧਰ ਨੂੰ ਮੂੰਹ ਚੱਕਿਆ ਉਹ ਕਿੱਧਰ ਨੂੰ ਦੌੜਿਆ ਜਾਂਦਾ ਆਮ ਗੁਰਦੁਆਰਿਆਂ ਜਾਓ ਤੁਸੀਂ ਐਂ ਹੀ ਬੋਲਦੇ ਲੇਕਿਨ ਇਹ ਬੋਲੀ ਗੁਰਮੁਖਾਂ ਦੀ ਨਹੀਂ ਹੈ ਇਹ ਬਾਣੀ ਨੂੰ ਜਿਹੜੇ ਛਾਲ ਮਾਰ ਕੇ ਟੱਪ ਜਾਂਦੇ ਆ ਉਹਨਾਂ ਦੀ ਬੋਲੀ ਹੈ ਉੱਥੋਂ ਦੀ ਲੰਘ ਜਾਂਦੇ ਨੇ ਬਾਣੀ ਤੇ ਸਜ਼ਾ ਵੀ ਉਹਨਾਂ ਨੂੰ ਮਿਲਦੀ ਹੈ ਫਿੱਕਾ ਬੋਲਣ ਇੱਕ ਵਾਰੀ ਕੋਈ ਬੰਦਾ ਫਿੱਕਾ ਸੀ ਬਹੁਤ ਗਲਤ ਬੋਲਦਾ ਸੀ ਸੋਚ ਕੇ ਨਹੀਂ ਸੀ ਬੋਲ ਉਹ ਫਿਰਦਾ ਹੈ ਜਾਂਦਾ ਉਸਨੇ ਚੌਲ ਬੰਨੇ ਹੋਏ ਨੇ ਲੜ ਤੇ ਭੁੱਖ ਲੱਗੀ ਜਦ ਪਿੰਡ ਆ ਗਿਆ ਉਹ ਪੁੱਛਦਾ ਬਈ ਮੈਂ ਚੌਲ ਬਣਾਉਣੇ ਨੇ ਬੀਬੀ ਨੂੰ ਕਹਿੰਦਾ ਬੁੜੀਏ ਆ ਤੇਰਾ ਚੁੱਲਾ ਜਲਦਾ, ਮੈਨੂੰ ਦੇ ਦੇ ਜਰਾ ਕਿ ਮੈਂ ਚੌਲ ਬਣਾ ਲਾ। ਉਹ ਕਹਿੰਦੇ ਬਾਬਾ ਗਾਂ ਜਾ। ਉਹ ਕਰਦਾ ਕਰਦਾ ਕਿਸੇ ਦੇ ਨਾਮ ਨੀ ਕਰਨ ਦਿੱਤਾ, ਆਪ ਤਾਂ ਉਹ ਸੋਚਦਾ ਨੀ, ਕਹਿੰਦਾ ਬੜਾ ਹੈ ਪਿੰਡ ਦੇ ਲੋਕ ਤਾਂ ਖਰਾਬ ਨੇ, ਹੈ ਚੁੱਲੇ ਜਲਦੇ ਨੇ, ਅੱਗ ਜਲਦੀ ਹੈ ਨੀ ਵੀ ਮਾੜਾ ਜਿਹਾ ਮੈਂ ਚੌਲ ਬਾਲ ਲਵਾਂ। ਇੱਕ ਮਾਈ ਨੂੰ ਉਹਨੇ ਜਾ ਕੇ ਫੇਰ ਇਵੇਂ ਕਹਿਤਾ, ਕਹਿੰਦਾ ਬੁੜੀਆ ਮੈਂ ਖਾਣੇ ਹੈ, ਮੈਨੂੰ ਭੁੱਖ ਲੱਗੀ ਹੋਈ ਹੈ, ਚੌਲ ਬਣੇ। ਕਹਿੰਦੇ ਆ ਜਾ ਵੀਰਾ ਕੋਈ ਗੱਲ ਨੀ, ਆ ਜਾ। ਕਹਿੰਦੇ ਫਿੱਕੇ ਦੇਸ ਦਾ ਤੂੰ ਲੱਗਦਾ, ਕਿਸੇ ਮੂਰਖ ਦੇਸ ਦਾ ਬੰਦਾ ਹੈ, ਚੱਲ ਕੋਈ ਨੀ, ਤੇਰੀ ਬੋਲੀ ਨਾਲ ਕੋਈ ਪਤਾ ਨੀ, ਸਾਨੂੰ ਤਾਂ ਤੇਰਾ ਮਤਲਬ ਸਮਝਣਾ ਚਾਹੀਦਾ। ਮਾਈ ਨੇ ਪਤੀਲਾ ਦੇ ਤਾ, ਉਹਨੇ ਚੌਲ ਬਣਾਉਣੇ ਸ਼ੁਰੂ ਕਰ ਲਏ। ਆਲਾ ਦੁਆਲਾ ਦੇਖੀ ਜਾਂਦਾ ਹੈ ਬਈ ਹੁਣ ਕੀ ਗੱਲ ਕਰਾਂ। ਕਹਿੰਦਾ ਬੁੜੀਆ ਇੱਕ ਗੱਲ ਸੁਣ, ਕਹਿੰਦਾ ਆ ਤੇਰਾ ਦਰਵਾਜ਼ਾ ਕਹਿੰਦਾ ਬੜਾ ਛੋਟਾ ਹੈ। ਕਹਿੰਦੀ ਕੋਈ ਨੀ ਭਾਈ, ਠੀਕ ਹੈ, 3 ਫੁੱਟ ਦਾ, 3.5 ਫੁੱਟ ਦਾ ਦਰਵਾਜ਼ਾ। ਕਹਿੰਦਾ ਜੇ ਤੇਰੀ ਮੈਂ ਮਰ ਗਈ ਕਿਵੇਂ ਕੱਢੇਗੀ ਬਾਹਰ? ਉਹ ਕਹਿੰਦੀ ਬਾ ਮੇਰੀ ਮੈਂ ਮਾਰ, ਚੱਕ ਆਪਣਾ ਉਹਦਾ ਪਰਨਾ ਜਿਹੜਾ ਸੀ, ਕਹਿੰਦੀ ਆਪਣਾ ਚੱਕ ਸਣੇ ਪਿੱਛੇ ਉਹਦੇ ਚ ਡੋਲ ਦਿੱਤਾ। ਉਹ ਹੁਣ ਲਈ ਜਾਂਦਾ, ਉਹ ਪਿੱਛੇ ਚੋਂਦੀ ਜਾਂਦੀ ਹੈ। ਕਿਸੇ ਨੇ ਪੁੱਛਿਆ, ਕਹਿੰਦਾ ਉਹ ਪ੍ਰੇਮੀਆਂ ਆ ਕੀ ਚੋਂਦਾ ਜਾਂਦਾ ਹੈ? ਕਹਿੰਦਾ ਤੈਨੂੰ ਨੀ ਪਤਾ, ਮੇਰੀ ਜਵਾਨ ਦਾ ਰਸ ਚੋਂਦਾ ਜਾਂਦਾ। ਇਹ ਫਿੱਕਾ ਬੋਲਣਾ ਮਾੜਾ ਹੈ ਗੁਰੂ ਘਰ ਦੇ ਅੰਦਰ। ਸੋ ਗੁਰਸਿੱਖ ਕਹਿਣ ਲੱਗਿਆ, ਕਹਿੰਦਾ ਕਾਹਦੀ ਤੈਂ ਗੱਲ ਕਰ ਲਈ ਹੈ? ਪ੍ਰਸ਼ਾਦਾ ਛਕਣ ਤਾਂ ਅਸੀਂ ਬੈਸ ਕੇ ਬੈਠੇ ਗਏ, ਤੂੰ ਤਾਂ ਬੁਰਕੀ ਨੀ ਅੰਦਰ ਲੰਘਣ ਦਿੰਦਾ। ਮਿੰਟ ਦੇ ਬਾਅਦ ਕੁਛ ਕਹਿੰਦਾ, ਮਿੰਟ ਦੇ ਬਾਅਦ ਕੁਛ ਕਹਿੰਦਾ, ਕਿਉਂ ਕੌਮ ਵਾਲੀ ਬੋਲੀ ਬੋਲਦਾ, ਕਿਤੇ ਕੌਮ ਇਹ ਨਾ ਬਣ ਗਈ। ਸੋਝੀ ਆ ਗਈ, ਕਹਿਣ ਲੱਗਿਆ ਵੀ ਪਛਾਣ ਗਿਆ ਵੀ ਇਹ ਤਾਂ ਗੁਰਸਿੱਖ ਬਾਣੀ ਨਾਮ ਜਪਣ ਵਾਲਾ, ਚੁੱਪ ਕਰਕੇ ਰਹਿਣ ਵਾਲਾ, ਤੇ ਹੋਊ ਕੀ ਹੁਣ? ਮਹਾਰਾਜ ਕਹਿੰਦੇ ਜਿਹੜੇ ਵੇਦ ਵਸਤਾ ਦੇ ਪ੍ਰੇਮੀ ਹੈ ਨਾ ਮਹਾਂਪੁਰਸ਼ ਗੁਰਸਿੱਖ, ਚਾਹੇ ਘਰ ਚ ਰਹਿੰਦੇ ਨੇ, ਚਾਹੇ ਕਿਸੇ ਆਸ਼ਰਮ ਚ ਰਹਿੰਦੇ ਨੇ, ਜਿੱਥੇ ਵੀ ਰਹਿੰਦਾ ਕੋਈ ਗੁਰਸਿੱਖ, ਉਹ ਜੇ ਬੋਲਦਾ ਹੈ ਵਾਹਿਗੁਰੂ ਦਾ ਪਿਆਰਾ, ਮਹਾਰਾਜ ਕਹਿੰਦੇ ਉਹਦਾ ਜਿਹੜਾ ਬੋਲ ਹੁੰਦਾ ਉਹ ਟਲਿਆ ਨੀ ਕਰਦਾ, ਇਸ ਤਰ੍ਹਾਂ ਨਾਲ ਫਰਮਾਨ ਕਰਦੇ।
ਭਾਵੇਂ ਚੰਦਰਮਾ ਨਾਸ਼ ਹੋ ਜਾਵੇ ਸੰਤਾਂ ਦਾ ਬੋਲ ਚੰਦਰਮਾ ਨਾ। ਸਰਨ ਕੇ ਅੰਦਰ ਮਨਾਸੀ ਨੰਦਰ ਦੇ ਨਾਗ ਕਿਰਮਤ ਦਾ ਜਲ ਸਾਧ ਬਚਨ ਅਟਲਾ ਅੰਦਰ ਬਿਨਾ ਸੀ ਰਬ ਸੱਤੀ ਅਰਬੀਨਾ ਗਿਰ ਬਸਲਾ ਜਲ ਪਵਨ ਗਾਏ ਕਿਉਂ ਸਾਧ ਬਚਨੇ ਅਟਲਾਂਡ ਬਿਨਾ ਸੀ ਗੇਰ ਬਿਨਾ ਸੀ ਬਚਨਾ ਵਿਚਾਰ ਬਿਨਾ ਸੀ ਖਟੇ ਬਿਨਾ ਸੀ ਸਾਧ ਬਚਨ ਬਿਨਾ ਸੀ ਤੀਰ ਬਿਨਾ ਸੀ ਉਤਬਜ ਤੀਰ ਬਿਨਾ ਚਾਰ ਬਿਨਾ ਸੀ ਖਟਾ ਬਿਨਾ ਸੀ ਇੱਕ ਸਾਧ ਬਚਨੇ ਅਟਲਾਂ ਰਾਜ ਬਿਨਾ ਸੀ ਨਾਮ ਬਿਨਾ ਸੀ ਸਾਧਕ ਬਿਨਾ ਇੱਕ ਮਾਨ ਹੈ ਸਗਲ ਬਿਨਾ ਸੀ ਇੱਕ ਸਾਧ ਬਚਨੇ ਅਟਲਾਂ
ਕਹਿਣ ਲੱਗੇ ਬੋਲ ਨੀ ਟਲਿਆ ਕਰ ਸਹਿ ਸੁਭਾਅ ਮੁਖ ਤੋਂ ਨਿਕਲ ਜਾਵੇ ਪੂਰਾ ਹੋ ਜਾਇਆ ਕਰ ਬਾਬਾ ਰਾਮ ਸਿੰਘ ਜੀ ਨਾਮਧਾਰੀ ਆਪ ਨੂੰ ਭਵਿੱਖ ਦਾ ਜਦ ਪਤਾ ਲੱਗਿਆ ਸਿੱਖ ਰਾਜ ਦੇ ਹਾਲ ਦੇਖੇ ਵੀ ਐ ਮਾੜਾ ਕੰਮ ਕਰ ਰਹੇ ਨੇ ਇੱਕ ਦੂਏ ਨਾਲ ਲੜ ਰਹੇ ਨੇ ਸੰਧਾਂ ਵਾਲੀਆਂ ਨੇ ਧਿਆਨ ਸਿੰਘ ਨੂੰ ਮਾਰ ਦਿੱਤਾ ਧਿਆਨ ਸਿੰਘ ਨੇ ਖੜਕ ਸਿੰਘ ਨੂੰ ਮਾਰ ਦਿੱਤਾ ਖੜਕ ਸਿੰਘ ਦੇ ਲੜਕੇ ਨੌ ਨਿਹਾਲ ਸਿੰਘ ਨੂੰ ਮਾਰ ਦਿੱਤਾ ਇਹਨਾਂ ਨੇ ਧਿਆਨ ਸਿੰਘ ਨੂੰ ਮਾਰ ਦਿੱਤਾ ਸੰਧਾਂ ਵਾਲਿਆਂ ਨੇ ਸੰਧਾਂ ਵਾਲਿਆਂ ਉੱਤੇ ਹੀਰਾ ਸਿੰਘ ਨੇ ਹਮਲਾ ਕਰਤਾ ਉਹ ਸਾਰੇ ਹੀ ਮਾਰ ਦਿੱਤੇ ਸਣੇ ਸ਼ੇਰ ਸਿੰਘ ਦੇ ਉਸ ਵੇਲੇ ਜਿੰਨੇ ਵੀ ਗੁਰਸਿੱਖ ਸੀਗੇ ਜਿਨ੍ਹਾਂ ਨੇ ਖੂਨ ਦੇ ਕੇ ਸਿੱਖ ਰਾਜ ਕਾਇਮ ਕਰਿਆ ਸੀ ਬਹੁਤ ਜ਼ਿਆਦਾ ਉਹਨਾਂ ਦੇ ਮਨਾਂ ਤੇ ਅਸਰ ਹੋਇਆ ਵੀ ਕਿੰਨੀ ਕੁਰਬਾਨੀ ਤੋਂ ਬਾਅਦ ਇੱਕ ਰਾਜ ਦੁਨੀਆਂ ਚ ਮਿਲਿਆ ਤੇ ਉਹਨੂੰ ਆਪਣੇ ਹੱਥੀਓਂ ਅਸੀਂ ਢਾਉਣਾ ਸ਼ੁਰੂ ਕਰ ਦਿੱਤਾ ਹੱਥੀਓਂ ਬਰਬਾਦ ਕਰਦੇ ਹਾਂ ਬਣਿਆ ਕਿੰਨੀ ਦੇਰ ਤੱਕ ਤੇ ਅਸੀਂ ਕੋਈ 125 ਸਾਲ ਜਾਂ 150 ਸਾਲ ਲਗਾਤਾਰ ਸੰਘਰਸ਼ ਕਰਨ ਤੋਂ ਬਾਅਦ ਰਾਜ ਹੱਥ ਆਇਆ ਲੇਕਿਨ 39 ਤੋਂ ਲੈ ਕੇ 48 ਤੱਕ ਬਿਲਕੁਲ ਖਤਮ ਕਰ ਦਿੱਤਾ ਕੁਛ ਨਾ ਉਹਦਾ ਬਕਾਇਆ ਰਹਿਣ ਦਿੱਤਾ ਐਡੀ ਬੜੀ ਸਲਤਨਤ ਅੰਗਰੇਜ਼ ਡਰਦਾ ਸੀ 2 ਲੱਖ ਪਿਆਦਾ ਫੌਜ ਸੀ 60,000 ਘੋੜ ਸਵਾਰ ਸੀਗੇ ਤੇ ਬੇਅੰਤ ਤੋਪਖਾਨਾ ਸੀ ਇਹ ਤੋਂ ਇਲਾਵਾ 5-7 ਲੱਖ ਦੂਜੀ ਫੌਜ ਸੀ ਜਿਹੜੀ ਸਰਦਾਰਾਂ ਕੋਲ ਹੁੰਦੀ ਸੀ ਮੌਕਾ ਪਏ ਤੇ ਸਿੰਘਾਂ ਨੂੰ ਬੁਲਾ ਲੈਣਾ ਪਿੰਡਾਂ ਨੂੰ ਬੁਲਾ ਲੈਣਾ ਅੰਗਰੇਜ਼ ਦਾ ਅੰਦਾਜ਼ਾ ਸੀ ਵੀ ਜੇ ਕਿਤੇ ਸਿੱਖ ਇਕੱਠੇ ਹੋ ਕੇ ਸਾਡੇ ਤੇ ਹੱਲਾ ਕਰ ਦਿੰਦੇ ਅਸੀਂ ਕਲਕੱਤਾ ਛੱਡ ਦੇਣਾ ਸੀ ਜਿਸ ਬਾਅਦ ਸਮਰਾਵਾਂ ਦੀ ਲੜਾਈ ਹੋਈ ਹੈ ਤੇ ਉਸ ਵੇਲੇ ਜਦ ਅਟੈਕ ਕਰਿਆ ਸਿੰਘਾਂ ਨੇ ਉਸ ਵੇਲੇ ਲਾਰਡ ਡਲਹੌਜ਼ੀ ਸੀ ਤੇ ਜਨਰਲ ਗਫ ਨੇ ਦੱਸਿਆ ਵੀ ਵੈਸਰੇ ਨੂੰ ਵੀ ਹੁਣ ਇੰਨਾ ਜ਼ੋਰ ਦਾ ਹੱਲਾ ਸਿੰਘਾਂ ਦਾ ਇਹ ਆਪਾਂ ਇੱਕਦਮ ਤਿਆਰੀ ਕਰੀਏ ਦਿੱਲੀ ਤੇ ਉਰੇ ਨਾ ਠਹਿਰੀਏ ਇਹਨਾਂ ਨੇ ਠਹਿਰ ਨਹੀਂ ਦੇਣਾ ਦਿੱਲੀ ਤੇ ਉਰੇ ਉਹ ਲਾਰਡ ਡਲਹੌਜ਼ੀ ਨੇ ਕਿਹਾ ਵੀ ਦਿੱਲੀ ਤਾਂ ਇਹ ਪਹੁੰਚੇ ਹੀ ਪਹੁੰਚੇ ਨੇ ਆਪਾਂ ਕਲਕੱਤੇ ਪਹੁੰਚਣ ਦੀ ਗੱਲ ਕਰੀਏ ਜਹਾਜ਼ ਲਈਏ ਤੇ ਹਿੰਦੁਸਤਾਨ ਇਹਨਾਂ ਨੂੰ ਛੱਡ ਜਾਈਏ ਐਡਾ ਹੱਲਾ ਅਸੀਂ ਅੱਜ ਤਾਈਂ ਕਿਸੇ ਫੌਜਦਾਰੀ ਦੇਖਿਆ ਉਸ ਵੇਲੇ ਕਹਿਣ ਲੱਗੇ ਵੀ ਇੱਕ ਤਰੀਕਾ ਕਰਕੇ ਦੇਖ ਲੈਂਦੇ ਜੇ ਚੱਲ ਗਿਆ ਘੋੜ ਸਵਾਰ ਨਠਾਇਆ ਤੇਜਾ ਸਿੰਘ ਦੇ ਕੋਲ ਲਾਲ ਸਿੰਘ ਦੇ ਕੋਲ ਬਈ ਹੁਣ ਅਸੀਂ ਮਰ ਰਹੇ ਹਾਂ ਸਾਡੀ ਮਦਦ ਕਰੋ ਤੁਸੀਂ ਸੈਂਟਰ ਵਿੱਚ ਲੜ ਰਿਹਾ ਸੀ ਸਾਰੀ ਫੌਜ ਨੂੰ ਲੈ ਕੇ ਦਰਿਆ ਦੇ ਪਿੱਛੇ ਚੱਲਿਆ ਗਿਆ ਵਿੱਚੋਂ ਖਾਲੀ ਕਰਤਾ ਗੈਪ ਪਾਤਾ ਜਾਂਦੇ ਨੇ ਪੁਲ ਵੱਢ ਦਿੱਤਾ। 8000 ਸਿੰਘ ਦਰਿਆ ਚ ਰੁੜ ਗਿਆ। ਬਹੁਤ ਬੁਰੀ ਤਰ੍ਹਾਂ ਤਬਾਹ ਹੋਈ ਫੌਜ। ਜਿਨ੍ਹਾਂ ਨੇ ਇਹ ਲੜਾਈ ਦਾ ਹਾਲ ਲਿਖਿਆ ਹੈ ਉਹਦਾ ਉਹ ਲਿਖਦਾ ਜਰਨਲ ਕਿ ਮੈਂ ਜਦ ਲਿਖਦਾ ਮੇਰੀਆਂ ਅੱਖਾਂ ਚੋਂ ਹੰਝੂ ਨਹੀਂ ਆਉਂਦੇ, ਮੇਰੀਆਂ ਅੱਖਾਂ ਚੋਂ ਖੂਨ ਦੇ ਕਤਰੇ ਗਿਰਦੇ ਆ ਵੀ ਐਡੀ ਬਹਾਦਰ ਫੌਜ ਅਸੀਂ ਤਬਾਹ ਕਰ ਦਿੱਤੀ। ਤਬਾਹ ਸਿਰਫ ਲੀਡਰਸ਼ਿਪ ਦੀ ਘਾਟ ਕਰਕੇ ਹੋਈ। ਲੀਡਰ ਜਿਹੜੇ ਤੇ ਜਰਨੈਲ ਸੀ ਉਹ ਸਾਰੇ ਸਾਡੇ ਨਾਲ ਮਿਲੇ ਹੋਏ ਸੀਗੇ। ਇੱਕ ਜੇ ਸਹੀ ਸੀਗਾ ਇਹਨਾਂ ਚ ਤਾਂ ਸ਼ਾਮ ਸਿੰਘ ਅਟਾਰੀ ਸੀਗਾ, ਉਹ ਹੀ ਸੀ ਇੱਕ। ਤੇ ਸਾਨੂੰ ਡਰ ਇੰਨਾ ਹੋ ਗਿਆ ਸੀ, ਅਸੀਂ ਫੌਜਾਂ ਨੂੰ ਹੁਕਮ ਦੇ ਦਿੱਤਾ ਸੀ ਵੀ ਇੱਕਦਮ ਤਿਆਰੀ ਕਰਕੇ ਸਭ ਕੁਛ ਛੱਡ ਜਾਓ, ਤੋਪਾਂ ਤਾਪਾਂ, ਦਿੱਲੀ ਪਹੁੰਚ ਜਾਓ, ਨੇੜੇ ਤੇੜੇ ਨਹੀਂ ਖੜਨਾ। ਤੇ ਵਾਇਸਰਾਏ ਨੇ ਕਹਿਤਾ ਸੀ ਵੀ ਛੇਤੀ ਤੋਂ ਛੇਤੀ ਕਲਕੱਤੇ ਚਲੋ, ਇਹ ਹਿੰਦੁਸਤਾਨ ਹੁਣ ਸਾਡੇ ਕੋਲ ਨਹੀਂ ਰਹਿ ਸਕਦਾ, ਐਡੀ ਬੜੀ ਹਾਰ ਸਾਨੂੰ ਮਿਲ ਰਹੀ ਹੈ। ਜਦ ਨੱਠੇ ਜਾਂਦੇ ਨੇ ਉਸ ਵੇਲੇ ਫਰੀਦਕੋਟ ਦਾ ਜਿਹੜਾ ਰਾਜਾ ਸੀ ਪਾੜਾ ਸਿੰਘ ਸੀ ਯਾਰ ਫਰੰਗੀਆਂ ਦਾ, ਸਿੰਘਾਂ ਨਾਲ ਸੀ ਉਸਦੀ ਗੈਰਸਾਲੀ, ਉਹ ਤਾਂ ਭੱਜ ਕੇ ਲਾਟ ਨੂੰ ਜਾ ਮਿਲਿਆ, ਗੱਲ ਜਾ ਦੱਸੀ ਸਾਰੀ ਭੇਤ ਵਾਲੀ। ਉਹ ਜਾ ਕੇ ਦੱਸਦਾ ਕਹਿੰਦਾ ਤੁਸੀਂ ਤਾਂ ਨੱਠੇ ਜਾਂਦੇ ਹੋ, ਤੇਜਾ ਸਿੰਘ ਤਾਂ ਪਿੱਛੇ ਲੰਘ ਗਿਆ, ਤੇਜਾ ਸਿੰਘ ਸਰਦਾਰ ਪੁਲ ਵੱਢ ਦਿੱਤਾ। ਕਹਿੰਦਾ ਪੁਲ ਵੱਢਦਾ, ਹੁਣ ਇਹ ਫੌਜ ਦਰਿਆ ਚ ਡੋਬ ਦੋਗੇ ਜੇ ਕਹਿੰਦਾ ਇੱਕ ਹੱਲਾ ਕਰ। ਆਪਣੇ ਆਪ ਐਡਾ ਬੜਾ ਰਾਜ ਬਰਬਾਦ ਕਰ ਲਿਆ ਇਹਨਾਂ ਨੇ। ਤੇ ਬਾਬਾ ਰਾਮ ਸਿੰਘ ਜੀ ਜਦ ਫੌਜ ਵਿੱਚ ਸੀਗੇ, ਭਗਤਾਂ ਦੀ ਫੌਜ ਉਸਨੂੰ ਆਮ ਤੌਰ ਤੇ ਕਿਹਾ ਜਾਂਦਾ ਸੀ, ਤੇ ਉਹ ਇੱਕ ਗੱਲ ਕਹਿੰਦੇ ਫਿਰੀ ਜਾਂਦੇ ਸੀ ਫੌਜ, ਕਹਿੰਦੇ ਹੁਣ ਸਿੱਖ ਰਾਜ ਨਹੀਂ ਰਹਿਣਾ, ਸਿੱਖ ਰਾਜ ਨਹੀਂ ਰਹਿਣਾ, ਇੱਥੇ ਕਹਿੰਦੇ ਚਵਲਦ ਬੈਂਡ ਵਾਜੇ ਵੱਜਣੇ ਨੇ, ਅੰਗਰੇਜ਼ੀ ਵਾਜੇ। ਉਹ ਰਣਜੀਤ ਸਿੰਘ ਨੂੰ ਕਿਸੇ ਨੇ ਦੱਸਤਾ ਵੀ ਮਸਤਾਨਾ ਜਿਹੜਾ ਰਾਮ ਸਿੰਘ ਅਜੇ ਇੰਨਾ ਪ੍ਰਗਟ ਨਹੀਂ ਸੀ ਹੋਏ, ਫੌਜ ਵਿੱਚ ਸੀਗੇ, ਬੰਦਗੀ ਬਹੁਤ ਕਰਦੇ ਸੀ। ਕਹਿੰਦੇ ਉਹ ਆਹ ਗੱਲ ਕਹਿੰਦਾ ਰਣਜੀਤ ਸਿੰਘ ਨੇ ਮਹਾਰਾਜਾ ਨੌਨਿਹਾਲ ਸਿੰਘ ਦੇ ਵਿਆਹ ਦੇ ਉੱਤੇ ਅੰਗਰੇਜ਼ੀ ਬਾਜਾ ਲਿਆ ਕੇ ਲਾਹੌਰ ਸੰਮਣ ਬੁਰਜ ਚ ਵਜਾ ਦਿੱਤਾ ਵੀ ਇੱਥੇ ਸੰਤ ਕਹਿੰਦਾ ਸੀ ਸੰਤ ਦਾ ਕਿਹਾ ਨਹੀਂ ਮਿਟਣਾ। ਜਦ ਬਾਬਾ ਜੀ ਨੂੰ ਪਤਾ ਲੱਗਿਆ ਕਹਿੰਦੇ ਐ ਤਾਂ ਨਹੀਂ ਚੱਲਣਾ ਕੰਮ, ਇੱਥੇ ਤਾਂ ਸੱਚਮੁੱਚ ਵਜਣਾ, ਐ ਨਹੀਂ ਟਲਦਾ। ਉਹਦਾ ਭਣੋਈਆ ਸੀਗਾ ਕਾਬਲ ਸਿੰਘ, ਉਹਨੇ ਬਾਬਾ ਜੀ ਨੂੰ ਰੱਸਾ ਪਾ ਕੇ ਤੋਪ ਨਾਲ ਬੰਨ ਦਿੱਤਾ ਵੀ ਐਵੇਂ ਗੱਲਾਂ ਕਰਦਾ ਫਿਰਦਾ ਖੁੱਲੀ। ਕਹਿੰਦੇ ਲਾਇਆ ਕਾਬਲ ਸਿੰਘ ਮੈਨੂੰ ਤਾਂ ਤੋਪ ਨਾਲ ਵੜਨਾ ਬੰਨਦਾ, ਐਸੇ ਤੋਪ ਨਾਲ ਤੈਂ ਉੱਡ ਜਾਣਾ। ਜਦੋਂ ਲੜਾਈ ਲੱਗੀ ਉਸੇ ਤੋਪ ਨਾਲ ਕਾਬਲ ਸਿੰਘ ਉੜਿਆ। ਬਚਨ ਨਹੀਂ ਜਾਂਦਾ, ਬਚਨ ਸਹਿ ਸਵਾਲ। ਬਾਬਾ ਖੁਦਾ ਸਿੰਘ ਜੀ ਨੂੰ ਜਦੋਂ ਪਤਾ ਲੱਗਿਆ ਵੀ ਬਾਬਾ ਵੀਰ ਸਿੰਘ ਜੀ ਸ਼ਹੀਦ ਕਰ ਦਿੱਤੇ, ਉਸ ਵੇਲੇ ਆਪਦੇ ਮੁੱਖ ਤੋਂ ਸਹਿ ਸਵਾਲ ਨਿਕਲ ਗਿਆ। ਕਹਿੰਦੇ ਹੁਣ ਸਿੱਖ ਰਾਜ ਜਿਹੜਾ ਇਹਦੇ ਉੱਤੇ ਚਾਰ ਬਲਦਾਂ ਦਾ ਸਵਾਗਾ ਫਿਰ ਜਾਣਾ, ਮਿਸ ਜਾਣਾ, ਬਿਲਕੁਲ ਕੁਛ ਨਹੀਂ ਰਹਿਣਾ। ਜਿਹੜੇ ਰਾਜ ਵਿੱਚ ਸਾਧੂਆਂ ਦੀ ਕੋਈ ਪ੍ਰੋਟੈਕਸ਼ਨ ਨਾ ਹੋਵੇ, ਆਪਣੇ ਸਾਧੂਆਂ ਨੂੰ ਮਾਰਨਾ ਸ਼ੁਰੂ ਕਰ ਦੇਣ, ਕਹਿੰਦੇ ਉਹ ਰਾਜ ਨਹੀਂ ਰਿਹਾ ਕਰਦਾ। ਬਾਬਾ ਵੀਰ ਸਿੰਘ ਕੀ ਕਰਦੇ ਸੀਗੇ, ਸਿੱਖੀ ਫੈਲਾਉਂਦੇ ਸੀ। ਮਹਾਰਾਜਾ ਰਣਜੀਤ ਸਿੰਘ ਨੇ ਦੇਖ ਲਿਆ ਸੀ ਅੱਖਾਂ ਨਾਲ, ਜਦੋਂ ਦਰਿਆ ਪਾਰ ਕਰਨ ਲੱਗੇ ਅਟਕ, ਬਾਬਾ ਜੀ ਕੋਲ ਆਇਆ, ਕਹਿੰਦਾ ਬਾਬਾ ਜੀ ਜੇ ਛੇਤੀ ਨਾ ਲੰਘੇ ਤਾਂ ਜਮਰੌਦ ਦਾ ਕਿਲਾ ਹਾਰ ਜਾਵਾਂਗੇ, ਕਿਰਪਾ ਕਰੋ। ਤੇ ਇਹਨਾਂ ਨੇ ਪਠਾਣਾ ਨੇ ਫਿਰ ਲਾਹੌਰ ਆ ਕੇ ਮੱਲ ਲੈਣਾ, ਤੇ ਉਹੀ ਬੇਇੱਜ਼ਤੀ ਉਹੀ ਬੀਬੀਆਂ ਨੂੰ ਚੁੱਕ ਕੇ ਲਿਜਾਣਗੇ। ਪਰ ਵਕਾਰ ਬਸ ਬਾਬਾ ਜੀ ਨੇ ਦਰਿਆ ਨੂੰ ਕਹਿਤਾ ਵੀ ਅਸੀਂ ਪਾਠ ਕਰਨਾ, ਰਾਧੇ ਦੇ ਹਾਥੀ ਤੇ ਚੜ ਕੇ ਦਰਿਆ ਚ ਵੜ ਗਏ, ਗਿੱਟੇ ਗਿੱਟੇ ਪਾਣੀ ਹੋ ਗਿਆ, ਸਾਰੀ ਫੌਜ ਲੰਘਾ ਦਿੱਤੀ। ਉਸੇ ਬਾਬਾ ਵੀਰ ਸਿੰਘ ਨੂੰ ਤੋਪਾਂ ਦੇ ਨਾਲ 50,000 ਬੰਦਾ 75,000 ਬੰਦਾ ਆਇਆ ਸੀ। ਇੱਧਰ ਬਾਬਾ ਜੀ ਤਾਂ ਲੰਗਰ ਤਿਆਰ ਕਰ ਰਹੇ ਨੇ, ਉਹਨਾਂ ਉਹ ਗੋਲੇ ਚਲਾ ਰਹੇ ਨੇ। ਕਹਿੰਦੇ ਬਾਬਾ ਜੀ ਗੋਲੇ ਚਲਾਉਂਦੇ ਆ, ਕਹਿੰਦੇ ਆਪਾਂ ਨਹੀਂ ਲੜਨਾ, ਜੇ ਦੋਹੀਂ ਪਾਸੇ ਲੜ ਗਏ ਸਾਰਾ ਪੰਜਾਬ ਰੋਊ, ਆਪਾਂ ਨੂੰ ਰੋਣ ਵਾਲੇ ਤਾਂ ਘੱਟ ਨੇ, ਤੇ ਇਹ ਮਾਰੇ ਜਾਣਗੇ, ਨਾ ਆਉਣ ਦਿਓ ਪ੍ਰਸ਼ਾਦੇ ਛਕਾਇਓ ਤੁਸੀਂ। ਤੋਪਾਂ ਨਾਲ ਲੜਾਤਾ ਬਾਬਾ ਜੀ ਨੇ, ਅਸੀਂ ਵੀਰ ਸਿੰਘ ਜਿਹੇ ਮਾਰ ਛੱਡੇ, ਨਹੀਂ ਛੱਡਣਾ ਸਾਧ ਤੇ ਸੰਤ ਵੀ ਆ, ਆਹ ਨਾਰਾ ਸੀ ਉਹਨਾਂ ਦਿਨਾਂ ਦੇ ਅੰਦਰ। ਤੇ ਫਿਰ ਬਾਬਾ ਖੁਦਾ ਸਿੰਘ ਨੇ ਕਹਿਤਾ, ਕਹਿੰਦੇ ਜਿਹੜੇ ਇਸ ਤਰ੍ਹਾਂ ਦੇ ਨੇ ਉਹ ਲੰਗਰ ਬਣਾ ਰਹੇ ਨੇ ਤੇ ਉਹਨਾਂ ਨੂੰ ਤੋਪਾਂ ਨਾਲ ਉੜਾ ਰਹੇ ਨੇ, ਕਹਿੰਦੇ ਇਹ ਰਾਜ ਨਹੀਂ ਰਹਿਣਾ। ਇਸੇ ਤਰ੍ਹਾਂ ਦੇ ਨਾਲ ਭਾਈ ਧੰਨਾ ਸਿੰਘ ਗੁਰੂ ਦਸਵੇਂ ਪਾਤਸ਼ਾਹ ਵੇਲੇ ਗੁਰੂ ਕੇ ਦਰਬਾਰ ਚ ਆਉਂਦਾ, ਪ੍ਰਸ਼ਾਦ ਲੈਣ ਦੀ ਯਾਚਨਾ ਕਰਦਾ, ਲੇਕਿਨ ਗੁਰੂ ਦਾ ਚੌਰ ਬਰਦਾਰ ਜੋ ਪ੍ਰਸ਼ਾਦ ਵੰਡ ਰਿਹਾ ਸੀ, ਖਗਨੀ ਉਹਦੇ ਮਨ ਚ ਕੀ ਆਈ, ਉਹਨੂੰ ਪ੍ਰਸ਼ਾਦ ਨਹੀਂ ਦਿੰਦਾ, ਉਹਦਾ ਗੱਡਾ ਤੁਰਿਆ ਜਾਂਦਾ। ਇੱਧਰ ਹੋ ਜਾਂਦਾ ਇੱਧਰ ਹੋ ਜਾਂਦਾ, ਉਹ ਕੋਸ਼ਿਸ਼ ਕਰਦਾ ਵੀ ਜਿੱਧਰ ਜਾ ਬਣਦਾ ਮੈਂ ਉਧਰੋਂ ਸਿਰ ਦੇ ਕੇ ਲੈ ਲਾ। ਕਹਿੰਦਾ ਰਿੱਛ ਜਿਹਾ, ਕਹਿੰਦਾ ਉੱਤੇ ਨੂੰ ਚੜਿਆ ਹੋਣਾ। ਉਹ ਕਹਿੰਦਾ ਮੈਂ ਤਾਂ ਨੀ ਰਿੱਛ ਜਿਹਾ, ਰਿੱਛਾ ਮੰਗਣ ਤਾਂ ਤੂੰ ਕਰਦਾ ਟੱਪਦਾ। ਕਹਿਣ ਦੀ ਦੇਰ ਸੀ, ਰਿੱਛ ਬਣ ਗਿਆ। ਗੁਰੂ ਦਸ਼ਮੇਸ਼ ਪਿਤਾ ਦੇ ਸਾਹਮਣੇ ਮਦਾਰੀ ਆਉਂਦਾ ਰਿੱਛ ਲੈ ਕੇ। ਮਹਾਰਾਜ ਕਹਿੰਦੇ ਆਹ ਮੁੱਲ ਲੈ ਲਓ। ਸਾਰੇ ਉਹਦੇ ਤਮਾਸ਼ੇ ਦੇਖ ਦੇਖ ਕੇ ਹੱਸਦੇ ਨੇ। ਜਿਹੜਾ ਭਾਈ ਕੀਰਤੀਆ ਹੈ ਉਹ ਵੀ ਹੱਸਦਾ ਮਹਾਰਾਜ ਨੂੰ ਉੱਪਰ ਨੂੰ ਦੇਖ ਕੇ। ਕਹਿਣ ਲੱਗਾ ਕੀਰਤੀਆ ਤੂੰ ਨਾ ਹੱਸ। ਕਹਿੰਦੇ ਕਿਉਂ ਮਹਾਰਾਜ? ਕਹਿੰਦੇ ਤੇਰਾ ਬਾਪੂ ਹੈ ਚੌਰ ਰੱਖਦਾ। ਕਹਿੰਦਾ ਮਹਾਰਾਜ ਮੇਰਾ ਪਿਓ ਚੌਰ ਬਰਦਾਰ ਰਿੱਛ ਬਣਿਆ ਤੇ ਮੈਂ ਤੁਹਾਡਾ ਚੌਰ ਬਰਦਾਰ ਫਿਰ ਬਾਂਦਰ ਬਣਾਊਂਗਾ, ਆਹੀ ਸੇਵਾ ਦਾ ਫਲ ਹੈ। ਕਹਿੰਦੇ ਗੁੱਸੇ ਕਿਉਂ ਨਾ? ਵਚਨ ਪੁੱਛੀ ਰਾਮ ਨੇ, ਸਾਰਾ ਵਚਨ ਦੱਸਿਆ ਵੀ ਗੁਰਸਿੱਖ ਦਾ ਵਚਨ ਹੋ ਗਿਆ ਸੀ। ਕਹਿੰਦੇ ਅਸੀਂ ਛੱਡਿਆ ਤਾਂ ਨਹੀਂ ਨਾ ਹੈ, ਫਿਰ ਵੀ ਆਪਣੇ ਨੂੰ ਸੰਭਾਲ ਲਿਆ। ਇਸ ਤਰ੍ਹਾਂ ਦੇ ਨਾਲ ਕਿਉਂ ਹੁੰਦਾ? ਕਿਉਂਕਿ ਜਿਹਦੇ ਹਰ ਵਕਤ ਵਾਹਿਗੁਰੂ ਵਾਹਿਗੁਰੂ ਰਸਨਾ ਤੇ ਹੁੰਦਾ ਹੈ। ਵਾਹਿਗੁਰੂ ਕਹਿੰਦਾ ਨਾਮ ਹੈ ਅੰਦਰ ਹਾਂ ਵਸਾਂ, ਮੈਂ ਨਾਮ ਦੇ ਵਿੱਚ ਬਹਿਣਾ, ਨਾਂ ਮੇਰੇ ਵਿੱਚ ਵਸਦਾ। ਜਦੋਂ ਨਾਂ ਜੀਵ ਦੇ ਉੱਤੇ ਵਸ ਜਾਵੇ, ਰਸਨਾ ਤੇ ਵਾਹਿਗੁਰੂ ਆ ਜਾਵੇ, ਰੋਮ ਰੋਮ ਦੇ ਵਿੱਚੋਂ ਵਾਹਿਗੁਰੂ ਦੀ ਧੁਨੀ ਨਿਕਲਣੀ ਸ਼ੁਰੂ ਹੋ ਜਾਵੇ, ਫੇਰ ਸਾਧ ਸੰਗਤ ਜੀ ਵਾਹਿਗੁਰੂ ਉਹਦੀ ਰਸਨਾ ਤੇ ਵਸਣ ਲੱਗ ਜਾਂਦਾ।
ਪ੍ਰਭ ਜੀ ਦਾ ਵਾਸਾ ਹੈ ਸੰਤਾਂ ਦੀ ਰਸਨਾ ਉੱਤੇ, ਪ੍ਰਭ ਜੀ ਦਾ ਵਾਸਾ ਹੈ ਸੰਤਾਂ ਦੀ ਰਸਨਾ ਉੱਤੇ, ਪ੍ਰਭ ਜੀ ਦਾ ਵਾਸਾ ਹੈ ਸੰਤਾਂ ਦੀ ਰਸਨਾ ਉੱਤੇ, ਪ੍ਰਭ ਜੀ ਦਾ ਵਾਸਾ ਹੈ ਸੰਤਾਂ ਦੀ ਰਸਨਾ ਉੱਤੇ।
ਬਿਰਥਾ ਨਹੀਂ ਹੋਇਆ ਕਰਦਾ ਕਦੇ ਵੀ, ਕਿਉਂਕਿ ਰਸਨਾ ਦੇ ਉੱਤੇ ਵਾਹਿਗੁਰੂ ਦਾ ਵਸ ਹੈ। ਇੱਕ ਗੁਰੂ ਮਹਾਰਾਜ ਗੁਰੂ ਸੱਤਵੇਂ ਪਾਤਸ਼ਾਹ ਵੇਲੇ ਇੱਕ ਗੁਰਸਿੱਖ ਸੀਗਾ, ਗੁਰੂ ਦਸਵੇਂ ਪਾਤਸ਼ਾਹ ਤੱਕ ਰਹੇ ਨੇ। ਉਹਨਾਂ ਦਾ ਨਾਮ ਭਾਈ ਗੋਦੜੀਆ ਸੀ, ਸੇਵਾ ਕਰਿਆ ਕਰਦੇ ਸੀ। ਭਾਈ ਗੌਰਾ ਜਿਹੜਾ ਭਾਈ ਭਗਤੂ ਦਾ ਵੱਡਾ ਪੁੱਤਰ ਸੀ, ਉਹਦੇ ਕੋਲ ਰਿਹਾ ਕਰਦਾ ਸੀ, ਕਿਉਂਕਿ ਭਾਈ ਭਗਤੂ ਗੁਰੂ ਚੌਥੇ ਪਾਤਸ਼ਾਹ ਦੇ ਬਚਨ ਨਾਲ ਉਹਦਾ ਜਨਮ ਹੋਇਆ ਸੀ। ਜਮਾਂਦਰੂ ਸਿੱਧ ਸੀਗਾ, ਉਹਨੇ ਗੁਰੂ ਸੱਤਵੇਂ ਪਾਤਸ਼ਾਹ ਤੱਕ ਭਾਈ ਭਗਤੂ ਨੇ ਸੇਵਾ ਕਰੀ, ਤੇ ਉਹਦਾ ਪੁੱਤਰ ਸੀਗਾ ਭਾਈ ਗੌਰਾ। ਭਾਈ ਗੌਰੇ ਦੇ ਨਾਲ 300 ਸਵਾਰ ਹਰ ਵਕਤ ਰਹਿੰਦਾ ਹੁੰਦਾ, ਤੇ ਉਹ ਘੋੜਿਆਂ ਵਾਸਤੇ ਭਾਈ ਗੋਦੜੀਆ ਦਾਣਾ ਪੀਂਦਾ ਹੁੰਦਾ ਸੀ। ਮਾਣ ਨਹੀਂ ਕਰਦੇ ਸੀ ਸਾਧੂ ਸੰਤ, ਐਵੇਂ ਬੰਦੇ ਆਮ ਬੰਦਿਆਂ ਦੇ ਵਾਂਗੂ ਬੰਦਿਆਂ ਚ ਫਿਰੀ ਜਾਂਦੇ ਸੀ, ਹੁੰਦੇ ਸੀ ਕਰਨੀ ਕਮਾਈ ਦੇ ਪੂਰੇ। ਤੇ ਉਸ ਵੇਲੇ ਦਾਣਾ ਪੀ ਰਿਹਾ, ਤੇ ਇਧਰ ਭਾਈ ਗੌਰਾ ਇੱਕ ਨੌਕਰ ਨੂੰ, ਇੱਕ ਫੌਜੀ ਨੂੰ ਕੁੱਟ ਰਿਹਾ। ਇਹਨੇ ਜਦ ਦੇਖਿਆ ਵੀ ਜ਼ਿਆਦਾ ਹੀ ਕੁੱਟੀ ਜਾਂਦਾ, ਕਹਿੰਦਾ ਕਿਉਂ ਆਫ ਰਿਹਾ, ਕਿਉਂ ਕਹਿੰਦਾ ਕੁੱਟਦਾ? ਕਹਿੰਦਾ ਤੈਂ ਕੀ ਲੈਣਾ, ਕਹਿੰਦਾ ਤੂੰ ਆਪਣਾ ਦਾਣਾ ਪੀਣ ਦਾ ਕੰਮ ਕਰ, ਇਹ ਰਾਜ ਭਾਗ ਦਾ ਕੰਮ ਹੈ। ਭਾਈ ਗੋਦੜੀਆ ਕਹਿਣ ਲੱਗਿਆ ਬੜਾ ਆਫਰਿਆ ਤੂੰ, ਕਹਿੰਦਾ ਤੂੰ ਆਪਣਾ ਕੰਮ ਕਰ। ਆਫਰਿਆ ਕਹਿਤਾ ਘਰ, ਜਿਸ ਵਕਤ ਉਹਨੂੰ ਛੱਡ ਕੇ ਘਰ ਗਿਆ ਪੇਟ ਫੁੱਲ ਗਿਆ, ਗੇੜੇ ਕੱਢਦਾ ਧਰਤੀ ਦੇ ਉੱਤੇ, ਲੋਟ ਬੋੜਨੀਆਂ ਖਾਂਦਾ, ਦਵਾਈਆਂ ਦਿੰਦੇ ਨੇ ਮੰਗਾਉਂਦੇ ਨੇ, ਕੁਛ ਨਾ ਬਣਿਆ। ਅਖੀਰ ਭਾਈ ਗੋਦੜੀਏ ਕੋਲ ਗਏ, ਕਹਿੰਦੇ ਭਾਈ ਗੋਦੜੀਆ ਬੁਰਾ ਹਾਲ ਹੋ ਗਿਆ ਭਾਈ ਗੋਰੇ ਦਾ, ਉਹਨੂੰ ਤਾਂ ਫਰੇਵਾ ਹੋ ਗਿਆ। ਐਵੇਂ ਹੀ ਉੱਥੋਂ ਚੱਕ ਕੇ ਇੱਕ ਮਿੱਟੀ ਫੜਾਤੀ ਡਲੀ, ਕਹਿੰਦਾ ਲੈ ਇਹਨੂੰ ਮੂੰਹ ਚ ਪਾ ਲੈ, ਰਾਜੀ ਹੋ ਜੂ। ਉਹ ਡਲੀ ਪਾ ਲਈ ਮਾੜੀ ਜੀ ਮਿੱਟੀ ਦੀ, ਉਹ ਰਾਜੀ ਹੋ ਗਿਆ। ਉਹਨੇ ਕਿਹਾ ਵੀ ਅੱਜ ਤਾਂ ਇਹ ਗੱਲ ਕਹਿਤੀ, ਕੱਲ ਨੂੰ ਕੋਈ ਹੋਰ ਹੀ ਕਹਿ ਦੂ, ਇਹ ਤਾਂ ਬਹੁਤ ਖਤਰਨਾਕ ਗੱਲ ਹੈ। ਕਹਿਣ ਲੱਗੇ ਸਰੋਪਾ ਦੇ ਕੇ ਘਰ ਨੂੰ ਤੋਰਤਾ, ਕਹਿੰਦੇ ਭਾਈ ਗੋਦੜੀਆ ਜੀ ਹੁਣ ਤੁਸੀਂ ਨਾ ਸੇਵਾ ਕਰਿਆ ਕਰੋ, ਤੁਸੀਂ ਆਪਣੇ ਘਰ ਜਾਓ। ਜਿਸ ਵਕਤ ਘਰ ਆਏ ਬੱਚੇ ਕਹਿਣ ਲੱਗੇ ਵੀ ਚੰਗਾ ਬੁੜਾ ਆ ਗਿਆ, ਹੁਣ ਕੰਮ ਕਰਾਵਾਂਗੇ। ਬੱਚਿਆਂ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਵੀ ਸਾਡਾ ਜਿਹੜਾ ਪਿਤਾ ਹੈ ਇਹ ਕੋਈ ਕਰਨੀ ਕਮਾਈ ਵਾਲਾ, ਉਹ ਤਾਂ ਐਵੇਂ ਹੀ ਸਮਝਦੇ ਨੇ। ਬੱਚਿਆਂ ਨੂੰ ਨਾ ਸ਼ਰਧਾ ਆਏਗੀ ਕਰੇ। ਇੱਥੇ ਤੱਕ ਕਿ ਸਮਰੱਥ ਪੁਰਸ਼ਾਂ ਦੇ ਗੁਰੂ ਮਹਾਰਾਜ ਦੇ ਬੱਚੇ ਸੀਗੇ, ਕਿੰਨੀ ਕੁ ਸ਼ਰਧਾ ਸੀ। ਗੁਰੂ ਮਹਾਰਾਜ ਸਰੀਰ ਛੱਡਣ ਵਾਸਤੇ ਭਾਈ ਸਰਦਾਰ ਨੂੰ ਭੇਜਦੇ ਆ, ਭਾਈ ਸਰਦਾਰ ਨੇ ਜਾ ਦਰਿਆ ਪਾਰ ਲੰਘ ਜਾ ਤੇ ਡੇਰਾ ਬਾਬਾ ਨਾਨਕ ਤੋਂ ਜਾ ਕੇ ਲਕਸ਼ਮੀ ਚੰਦ ਨੂੰ ਤੇ ਸ੍ਰੀ ਚੰਦ ਨੂੰ ਕਹੀ ਵੀ ਉਹ ਬੁਲਾ ਰਹੇ ਨੇ, ਸਰੀਰ ਛੱਡਣਾ ਉਹਨਾਂ ਨੇ। ਉਹ ਜਾਂਦਾ ਜਾ ਕੇ ਇਸੇ ਤਰ੍ਹਾਂ ਨਾਲ ਬੇਨਤੀ ਕਰਦਾ ਹੈ ਤੇ ਉਹ ਕਹਿੰਦੇ ਹੁਣ ਤਾਂ ਅਸੀਂ ਆਉਂਦੇ ਨੀ, ਕੱਲ ਨੂੰ ਆਵਾਂਗੇ, ਹੁਣ ਨੀ ਅਸੀਂ ਆਉਂਦੇ। ਕਹਿੰਦੇ ਐ ਚੰਗਾ ਭਲਾ ਕਿਵੇਂ ਸਰੀਰ ਛੱਡ ਦੂ ਪਿਤਾ ਜੀ। ਇੱਧਰ ਗੁਰੂ ਮਹਾਰਾਜ ਨੇ ਜਾ ਕੇ ਇੱਕ ਪਿੱਪਲ ਦੇ ਥਾਂ ਹੇਠਾਂ ਕਿਹਾ ਇੱਥੇ ਆ ਥੜਾ ਲਿਪ ਦੋ, ਉੱਥੇ ਸਰੀਰ ਛੱਡਤਾ। ਜਦ ਇਹ ਆਏ ਦੇਖਣ ਤਾਂ ਬੇਅੰਤ ਇਕੱਠਾ ਇਕੱਠ ਹੋਇਆ ਹੋਇਆ। ਮਾਤਾ ਕਹਿਣ ਲੱਗੇ, ਮਾਤਾ ਸੁਲੱਖਣੀ ਜੀ ਕਹਿਣ ਲੱਗੇ ਤੁਸੀਂ ਦੇਖੋ ਤੁਹਾਨੂੰ ਸੁਨੇਹਾ ਵੀ ਭੇਜਿਆ, ਤੁਸੀਂ ਆਏ ਨਾ ਕੱਲ, ਕਹਿੰਦੇ ਅਸੀਂ ਕਿਹਾ ਕਿਤੇ ਇੰਨੀ ਛੇਤੀ ਛੱਡ ਦੇਣਗੇ, ਤੁਹਾਡਾ ਇੰਤਜ਼ਾਰ ਕਰ ਲੈਣਗੇ। ਕਹਿੰਦੇ ਹੁਣ ਦੱਸੋ। ਉਸ ਵੇਲੇ ਮਾਤਾ ਜੀ ਗਈ ਜਾ ਕੇ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ 'ਚ ਖੜੇ ਹੋ ਕੇ ਬੇਨਤੀ ਕਰੀ, ਕਹਿੰਦੀ ਪਾਤਸ਼ਾਹ ਬੱਚੇ ਆਏ ਨੇ ਤੁਹਾਡੇ, ਚੰਗੇ ਨੇ ਮਾੜੇ ਨੇ ਪਰ ਹੈ ਤਾਂ ਤੁਹਾਡੇ ਹੀ ਨਾ, ਤੁਸੀਂ ਅੱਠ ਪੈਰ ਤਾਂ ਹੋਰ ਰਹਿ ਲੈਣਾ ਸੀਗਾ। ਮਹਾਰਾਜ ਉੱਠ ਕੇ ਬੈਠ ਗਏ, ਕਹਿੰਦੇ ਲੈ ਅੱਠ ਪੈਰ ਤੈਂ ਕਿਹਾ, ਤੈਂ ਕਦੇ ਸਾਡੇ ਤੇ ਸਿਫਾਰਿਸ਼ ਨਹੀਂ ਪਾਈ, ਜੇ ਤੂੰ ਅੱਠ ਸਾਲ ਕਹਿੰਦੀ ਅਸੀਂ ਅੱਠੇ ਸਾਲ ਰਹਿੰਦੇ, ਚੱਲ ਹੁਣ ਤਾਂ ਅੱਠ ਪੈਰ ਕਿਹਾ, ਅੱਠੇ ਪੈਰ ਅਸੀਂ ਰਹਾਂਗੇ। ਦਾਤੂ ਜੀ ਤੇ ਦਾਸੂ ਜੀ ਗੁਰੂ ਅੰਗਦ ਸਾਹਿਬ ਦੇ ਬੱਚੇ ਸੀ। ਗੁਰੂ ਅਮਰਦਾਸ ਮਹਾਰਾਜ ਜੀ ਦੇ ਜਾ ਕੇ ਲੱਤ ਮਾਰੀ, ਕਹਿੰਦੇ ਤੈਨੂੰ ਕਿਹਨੇ ਤਖ਼ਤ ਤੇ ਬੈਠਣ ਨੂੰ ਕਿਹਾ, ਥੱਲੇ ਸੁੱਟ ਤੇ ਮਾਰ ਕੇ ਲੱਤ। ਧੰਨ ਸੀ ਗੁਰੂ ਅਮਰਦਾਸ ਮਹਾਰਾਜ, ਉੱਠ ਕੇ ਚਰਨ ਫੜ ਲਏ, ਕਹਿੰਦੇ ਮੇਰਾ ਸਰੀਰ ਹੈ ਬੁੱਢਾ, ਕਿਤੇ ਸੱਟ ਤਾਂ ਨਹੀਂ ਲੱਗੀ ਤੁਹਾਡੇ ਕੋਮਲ ਚਰਨ। ਉਹ ਚਰਨ ਦੇ ਉੱਤੇ ਉਸੇ ਵੇਲੇ ਦੋਸ਼ ਹੋ ਗਿਆ, ਕੋੜ ਹੋ ਗਿਆ, ਉਹ ਵੀ ਉਹਨਾਂ ਦੀ ਮਿਹਰ ਨਾਲ ਫਿਰ ਹਟਿਆ। ਇਸ ਤਰ੍ਹਾਂ ਦੇ ਨਾਲ ਇਹ ਵੀ ਕਰ ਜਾਂਦੇ ਨੇ, ਵਿਚਾਰੇ ਗਰੀਬ ਨੂੰ ਕੌਣ ਪੁੱਛਦਾ ਵੀ ਉੱਥੇ ਫੌਜ ਦਾ ਦਾਣਾ ਪੀਂਦਾ ਹੁੰਦਾ। ਸਰੋਂ ਪੱਟਣ ਦਾ ਮਹੀਨਾ ਸੀਗਾ, ਸਵੇਰੇ ਹੀ ਭੇਜ ਦਿੱਤਾ ਵੀ ਬਾਪੂ ਕਹਿੰਦੇ ਉੱਥੇ ਜਾ ਕੇ ਸਰੋਂ ਪੱਟਿਆ, ਰੇਤੇ ਦਾ ਖੇਤ ਹੈ, ਵੱਢਣੀ ਕੀ ਹੈ, ਜਦੋਂ ਹੀ ਪੱਟਦੀ। ਉਹ ਸਵੇਰ ਦਾ ਗਿਆ ਹੋਇਆ, ਨਾ ਕਿਸੇ ਨੇ ਪਿੱਛੇ ਪਾਣੀ, ਨਾ ਕੋਈ ਲੱਸੀ, ਕੁਛ ਪੁੱਛਿਆ ਹੀ ਨਾ, ਕਿਉਂਕਿ ਬੁੜਿਆਂ ਦੀ ਗਿਣਤੀ ਘੱਟੇ ਹੀ ਹੁੰਦੀ ਆ ਘਰ 'ਚ। ਮੁੰਡਾ ਚੱਲਿਆ ਜਾਵੇ ਆਪਦਾ ਨੱਠੇ ਫਿਰਦੇ ਨੇ ਵੀ ਸਵੇਰ ਦਾ ਭੁੱਖਾ ਗਿਆ ਹੋਇਆ, ਬਾਪੂ ਨੂੰ ਕੋਈ ਨਹੀਂ ਪੁੱਛਦਾ। ਉਹਨੇ ਵੀ ਬਾਪੂ ਬਣਨਾ, ਉਹਨੂੰ ਵੀ ਕਿਸੇ ਨੇ ਨਹੀਂ ਪੁੱਛਣਾ, ਗਾਹਾਂ ਦੇ ਨੇ ਵੀ ਬਣਨਾ ਨਹੀਂ ਪੁੱਛਣਾ। ਇੱਕ ਮਿਸਾਲ ਦੱਸ ਦਿੰਦੇ ਨੇ ਕਿ ਇੱਕ ਪਰਿਵਾਰ ਦੇ ਵਿੱਚ ਜਦੋਂ ਬਾਪੂ ਬੁੜਾ ਹੋਇਆ ਤਾਂ ਨੋਹਾਂ ਕਹਿਣ ਲੱਗੀਆਂ, ਕਹਿੰਦੀ ਇੱਥੇ ਬੈਠਾ ਰਹਿੰਦਾ ਸਾਰਾ ਦਿਨ ਤੇ ਕਹਿੰਦੀ ਆਲੇ ਦੁਆਲੇ ਮੱਖੀਆਂ ਭਿਣਕੀ ਜਾਂਦੀਆਂ, ਸਾਨੂੰ ਨਹੀਂ ਤੇਰਾ ਪਿਓ ਚੰਗਾ ਲੱਗ। ਉਹ ਕਹਿੰਦਾ ਮੈਂ ਹੁਣ ਕਿੱਥੇ ਕੱਢਾਂ ਇਹਨੂੰ, ਕਹਿੰਦੇ ਆ ਤੂੜੀ ਵਾਲਾ ਕੋਠਾ ਹੈਗਾ ਇਹਦੇ ਮੂਹਰੇ ਬਿਠਾ ਦੇ, ਅੰਦਰ ਪੈ ਜਾਇਆ ਕਰੂ, ਨਾਲੇ ਗੁਦਗੁਦਾ ਵਧੀਆ ਤੂੜੀ ਦਾ, ਬਿਸਤਰੇ ਦੀ ਵੀ ਨੀ ਲੋੜ ਇਹਨੂੰ, ਤੇ ਇੱਕ ਢੋਲਕੀ ਦੇ ਦੇ ਇਹਨੂੰ ਡੱਡ ਜੀ ਨੇੜੀ ਜੀ, ਇਹ ਖੜਕਾ ਦਿਆ ਕਰੂਗਾ, ਅਸੀਂ ਪਾਣੀ ਫੜਾਇਆ ਕਰਾਂਗੇ। ਇਸੇ ਤਰ੍ਹਾਂ ਨਾਲ ਕਰਿਆ ਤੇ ਇੱਕ ਦਿਨ ਮੇਲਾ ਸੀ ਉੱਥੇ, ਇਹ ਬੱਚਾ ਚਲਿਆ ਗਿਆ, ਬਾਬੇ ਨੂੰ ਦੇਖਿਆ ਇਹਨੇ, ਕਹਿੰਦਾ ਬਾਬਾ ਢੋਲਕੀ ਪਈ ਆ ਕਹਿੰਦਾ ਪੁੱਤਰ ਮੈਂ ਜਦ ਮੈਨੂੰ ਭੁੱਖ ਲੱਗਦੀ ਹੈ ਪਾਣੀ ਲੱਗਦੀ ਹੈ ਫਿਰ ਮੈਂ ਇਹਨੂੰ ਖੜਕਾਉਣ ਲੱਗ ਜਾਂਦਾ ਫਿਰ ਜਾਂ ਤੇਰੀ ਮਾਤਾ ਜਾਂ ਤੇਰਾ ਪਿਤਾ ਇਹ ਆ ਜਾਂਦਾ ਕੋਈ ਮੈਨੂੰ ਦੇ ਜਾਂਦੇ ਨੇ ਜਾਂ ਸੁਣ ਸੁਣ ਲੈਂਦੇ ਨੇ ਮਨ ਦਿਆ ਪੈਂਦੀ ਉਹ ਪਿਤਾ ਜਾਣ ਲੱਗਿਆ ਤੇ ਉਹਨੂੰ ਕਹਿੰਦਾ ਆਪਣੇ ਬੇਟੇ ਨੂੰ ਕਹਿੰਦਾ ਬੇਟਾ ਤੇਰੇ ਵਾਸਤੇ ਮੈਂ ਮੇਲੇ ਚੋਂ ਕੀ ਲੈ ਕੇ ਆਵਾਂ ਕਹਿੰਦਾ ਬਾਪੂ ਜੀ ਮੈਨੂੰ ਹੋਰ ਤਾਂ ਕੁਛ ਨੀ ਚਾਹੀਦਾ ਕਿ ਢੋਲ ਕੇ ਲਿਆਏ ਉਹ ਵਧੀਆ ਜੀ ਜਿਹਦੀ ਆਵਾਜ਼ ਬੜੀ ਸੋਹਣੀ ਉਹ ਕਹਿਣ ਲੱਗਿਆ ਤੈਂ ਢੋਲ ਕੀ ਕਰਨੀ ਹੈ ਨਾ ਤੂੰ ਵਜਾਉਣ ਜਾਣੇ ਨਾ ਤੈਨੂੰ ਵਜਾਉਣੀ ਆਵੇ ਕਹਿੰਦਾ ਉਹ ਮੈਂ ਐਂ ਕਰਨੀ ਹੈ ਮੈਂ ਹੁਣ ਹੋ ਜਾਣਾ ਜਵਾਨ ਤੇ ਬਾਬੇ ਕੋਲ ਤਾਂ ਢੋਲਕ ਮਾੜੀ ਜੀ ਹੈ ਤੇਰੇ ਕੋਲ ਤਕੜੀ ਚਾਹੀਦੀ ਹੈ ਮੈਂ ਤੈਨੂੰ ਕਹਿੰਦਾ ਤੈਂ ਵੀ ਫਿਰ ਉੱਥੇ ਹੀ ਬਹਿਣਾ ਤੂੰ ਵੀ ਢੋਲਕੀ ਵਜਾਇਆ ਕਰੇਗਾ ਉਹਦੀ ਤਾਂ ਆਵਾਜ਼ ਘੱਟ ਸੁਣਦੀ ਹੈ ਤੇਰੇ ਵਾਲੀ ਦੀ ਸਾਨੂੰ ਛੇਤੀ ਸੁਣ ਜਾ ਕਰ ਇਹ ਹਾਲ ਐਵੇਂ ਜਿਵੇਂ ਚੱਲਦਾ ਸੰਸਾਰ ਜਦ ਤੋਂ ਬਣਿਆ ਸਰਵਣ ਪੁੱਤਰ ਤਾਂ ਥੋੜੇ ਹੀ ਆਏ ਨੇ ਬਾਕੀ ਤਾਂ ਰੌਲਾ ਰੱਪਾ ਹੀ ਹੈ ਸਾਰਾ ਐਵੇਂ ਖੱਪੀ ਜਾਂਦੀਆਂ ਮਾਈਆਂ ਮੇਰੇ ਇਲਾਜ ਨਹੀਂ ਹੋਏ ਮੇਰੇ ਪੁੱਤਰ ਨਹੀਂ ਹੋਇਆ ਜਿਹਨਾਂ ਦੇ ਹੋਏ ਨੇ ਉਹਨਾਂ ਨੂੰ ਪੁੱਛ ਕੇ ਦੇਖ ਲੈ ਕੀ ਹਾਲ ਹੈ ਕੁੱਟਦੇ ਨੇ ਪੁੱਤਰ ਦੱਸਦੀਆਂ ਨੀ ਦਰਦੀਆਂ ਮਾਰੀ ਸਾਡੇ ਇੱਕ ਉੱਥੇ ਮਾਈ ਆ ਗਈ ਮੈਂ ਕਿਹਾ ਉਹਦਾ ਹਾਲ ਚਾਲ ਦੱਸਿਆ ਬੀਬੀ ਜੀ ਕਹਿਣ ਲੱਗੀ ਕੀ ਹਾਲ ਹੈ ਤੇਰਾ ਚੰਗੇ ਭਲੇ ਵਧੀਆ ਸੋਹਣਾ ਫਾਰਮ ਕਹਿਣ ਲੱਗੀ ਮੈਨੂੰ ਮੇਰਾ ਮੁੰਡਾ ਰੋਜ਼ ਕੁੱਟਦਾ ਰੋਜ਼ ਕੁੱਟਦਾ ਤੇ ਮੇਰੀ ਛੱਪਰੀ ਪਾ ਦਿੱਤੀ 100 ਗਜ ਹਟਾ ਕੇ ਇਹ ਕਹਿਣ ਲੱਗੇ ਤੂੰ ਐਂ ਕਰ ਆ ਸਾਡੇ ਕਮਰੇ ਬਣਾ ਬਣੇ ਹੋਏ ਨੇ ਤੇ ਇਹਦੇ ਵਿੱਚ ਤੂੰ ਰਹਿਣ ਲੱਗ ਜਾ ਰੋਟੀ ਪਾਣੀ ਇੱਥੇ ਹੈਗੀ ਸਾਰੀ ਤੂੰ ਇੱਥੇ ਖਾ ਕਿਉਂ ਕੁੱਟ ਖਾਂਦੀ ਹੈ ਰੋਜ਼ ਕਹਿੰਦੀ ਬੀਬੀ ਉਹ ਤਾਂ ਗੱਲ ਤੇਰੀ ਠੀਕ ਹੈ ਪਰ ਕਹਿੰਦੀ ਮੈਂ ਲੰਘਦੇ ਵੜਦੇ ਨੂੰ ਦੇਖੀ ਜਾਂਦੀ ਹੁੰਦੀ ਹਾਂ ਵੀ ਹੁਣ ਆ ਗਿਆ ਹੁਣ ਚੜਿਆ ਗਿਆ ਨਾ ਰੋਜ਼ ਕੁੱਟ ਖਾਂਦੀ ਇਹ ਐਸਾ ਹੀ ਹਿਸਾਬ ਹੈ ਬੱਚੇ ਨਹੀਂ ਪੁੱਛਿਆ ਕਰਦੇ ਕੋਈ ਹੋਇਆ ਭਾਗਾਂ ਵਾਲਾ ਪਿਓ ਜਿਹਦੀ ਕਦਰ ਬੱਚੇ ਕਰਦੇ ਹੋ ਕੋਈ ਸਤਯੁਗੀ ਪਰਿਵਾਰ ਹੈ ਉਹ ਹੈਗੇ ਪਰਿਵਾਰ ਐਸੇ ਬਥੇਰੇ ਲੇਕਿਨ ਕਲਯੁਗੀ ਪਰਿਵਾਰ ਇਹੋ ਜਿਹੇ ਹੀ ਨੇ ਨਾ ਮਾਂ ਦੀ ਮੰਨਣ ਨਾ ਪਿਓ ਦੀ ਮੰਨਣ ਧੱਕਾ ਕਰਨਾ ਲੜਵਾਈ ਕਰਨੀ ਹੈ ਨਸ਼ੇ ਪੀਣੇ ਨੇ ਨਾ ਪੜ੍ਹਨਾ ਹੈ ਨਾ ਲਿਖਣਾ ਹੈ ਨਾ ਕੋਈ ਗੱਲ ਅਕਲ ਦੀ ਕਰਨੀ ਹੈ ਨਾ ਉਹਨਾਂ ਦੀ ਗੱਲ ਮੰਨਣੀ ਹੈ ਸੋ ਇਸ ਤਰ੍ਹਾਂ ਦੇ ਬੱਚੇ ਸੀਗੇ ਉਹਨਾਂ ਨੇ ਭੇਜ ਦਿੱਤਾ ਸਵੇਰ ਤੋਂ ਨਾ ਜਲ ਭੇਜਿਆ ਨਾ ਕੋਈ ਲੱਸੀ ਭੇਜੀ ਨਾ ਪ੍ਰਸ਼ਾਦਾ ਭੇਜਿਆ 4 ਵਜੇ ਉਹ ਡੰਡੀ ਦਾ ਖੇਤ ਸੀ ਡੰਡੀ ਤੋਂ ਲੋਕ ਲੰਘਦੇ ਸੀ ਤੇ ਇਹਨੇ ਨੂੰ ਭਾਈ ਗੋਦੜੀਏ ਨੂੰ ਜਾਣਨ ਵਾਲੇ ਕੋਈ ਆ ਗਏ ਪ੍ਰੇਮੀ ਕਿਸੇ ਪਿੰਡ ਦੇ ਲੰਘੇ ਜਾਂਦੇ ਆ ਉਹਨਾਂ ਨੇ ਪਛਾਣ ਲਿਆ ਵੀ ਭਾਈ ਸਾਹਿਬ ਤਾਂ ਸਰੋਂ ਪੱਟਣ ਲੱਗੇ ਹੋਏ ਨੇ ਉਹ ਆ ਕੇ ਕਹਿਣ ਲੱਗੇ ਆ ਕੇ ਫਤਿਹ ਬੁਲਾਈ ਚਰਨੀ ਹੱਥ ਲਾਇਆ ਕਿਉਂਕਿ ਗੁਰਸਿੱਖਾਂ ਚ ਰੀਤ ਸੀ ਉਹਦੇ ਚਰਨੀ ਲਾਉਂਦਾ ਸੀ ਹਾਂ ਨਿਵ ਨਿਵ ਲਾਗੋਂ ਪਾਏ ਜੀ ਉਹ ਨਿਵ ਨਿਵ ਕੇ ਚਰਨਾਂ ਤੇ ਨਮਸਕਾਰਾਂ ਕਰਨੀਆਂ ਹੁਣ ਤਾਂ ਅਸੀਂ ਹੋਰੇ ਤਰ੍ਹਾਂ ਦੇ ਹੋ ਗਏ ਬਈ ਨਿਵਣਾ ਤਾਂ ਪਾਪ ਹੀ ਗਿਆ ਕਹਿਣ ਲੱਗੇ ਭਾਈ ਸਾਹਿਬ ਤੁਸੀਂ ਇੱਥੇ ਕੀ ਕਰੀ ਜਾਂਦੇ ਹੋ ਜਿਹਨਾਂ ਦਾ ਸੀ ਬਈ ਸਰੋਂ ਪੱਟਦੇ ਨੇ ਆਦਮੀ ਆਵੇਂ ਪੁੱਛਦਾ ਵੀ ਕੀ ਕਰਦੇ ਹੋ ਜਿਹਨਾਂ ਹੁੰਦਾ ਕਈ ਰੁੱਖੇ ਹੁੰਦੇ ਨੇ ਕਹਿੰਦੇ ਤੇਰੇ ਅੱਖਾਂ ਹੈ ਕਿ ਨਹੀਂ ਆ ਦੇਖ ਲੈ ਮੈਂ ਕੀ ਕਰਨਾ ਲੇਕਿਨ ਇਹ ਰਿਵਾਜ ਹੀ ਆ ਪੁੱਛਣ ਦਾ ਜਦੋਂ ਇਹ ਗੱਲ ਕਹੀ ਉਹਨਾਂ ਨੇ ਕਹਿਣਾ ਤਾਂ ਸੀ ਵੀ ਸਰੋਂ ਦੀਆਂ ਜੜਾਂ ਪਟਦਾ ਮੂੰਹ ਨਿਕਲ ਗਿਆ ਘਰਦਿਆਂ ਦੀਆਂ ਜੜਾਂ ਪਟਦਾ ਕਹਿਣਾ ਤਾਂ ਸੀ ਘਰਦਿਆਂ ਦੀ ਸਰੋਂ ਦਾ ਦੀਆਂ ਜੜਾਂ ਪਟਦਾ ਸਰੋਂ ਦੀਆਂ ਜੜਾਂ ਪਟਦੇ ਥਾਂ ਤੇ ਘਰਦਿਆਂ ਨਿਕਲ ਗਿਆ ਘਰਦਿਆਂ ਦੀ ਕਹਿੰਦੇ ਜੜਾਂ ਪਟਦਾ ਸੱਤਾਂ ਦਿਨਾਂ ਦੇ ਅੰਦਰ ਸਾਰਾ ਹੀ ਪਰਿਵਾਰ ਮਰ ਗਿਆ ਰੋਜ਼ ਮਰਨੇ ਸ਼ੁਰੂ ਹੋ ਗਏ ਪੋਤੇ ਮਰ ਗਏ ਪੁੱਤ ਮਰ ਗਏ ਨੋਹਾਂ ਮਰ ਗਈਆਂ ਇਕੱਲਾ ਹੀ ਰਹਿ ਗਿਆ ਭਾਈ ਗੋਦੜੀਆ ਹੁਣ ਸਹਿ ਸੁਭਾਅ ਬੋਲਿਆ ਹੋਇਆ ਵਿਰਸਾ ਤਾਂ ਜਾਂਦਾ ਨਹੀਂ ਹੈ ਜੇ ਤਾਂ ਕੋਈ ਬਖਸ਼ਾ ਲੈਂਦਾ ਹੋ ਸਕਦਾ ਉਹਦਾ ਕੁਛ ਹੋਰ ਬਣਾ ਦਿੰਦੇ ਹੋ ਉਹਦੇ ਬਾਅਦ ਕਹਿੰਦੇ ਚਲੋ ਭਲਾ ਹੋਇਆ ਮੇਰਾ ਚਰਖਾ ਟੁੱਟਾ ਜਿੰਦ ਜਾਪੋਂ ਛੁੱਟੀ ਚੱਲ ਹੁਣ ਨਾਮ ਜਪਾਂਗੇ ਫਿਰ ਤੁਰ ਕੇ ਉਹ ਜਾਂਦੇ ਜਾਂਦੇ ਕਿਸੇ ਪਿੰਡ ਦੇ ਡੇਰੇ ਠਹਿਰ ਗਏ ਤੇ ਉੱਥੇ ਮਾਈ ਨੇ ਪਛਾਣ ਲਿਆ ਵੀ ਭਾਈ ਗੋਦੜੀ ਆ ਗਿਆ ਕਹਿੰਦੀ ਬਾਬਾ ਜੀ ਦਹੀਂ ਲਿਆਵਾਂ ਖਾਣ ਨੂੰ ਕਹਿੰਦੇ ਹਾਂ ਲਿਆ ਮਾਈ ਬਹੁਤ ਪ੍ਰੇਮ ਦੇ ਨਾਲ ਦਹੀਂ ਲੈ ਗਈ ਜੰਮਿਆ ਹੋਇਆ ਵਧੀਆ ਕੱਟ ਕੱਟ ਕੇ ਤੇ ਫਿਰ ਉਹਨੇ ਦਹੀਂ ਥੋੜਾ ਸੀ ਮਨ ਚ ਬੇਈਮਾਨੀ ਆ ਗਈ ਵੀ ਕਿਤੇ ਹੋਰ ਨਾ ਮੰਗ ਲਵੇ ਮਿਰਚਾਂ ਪਾ ਦੀਆਂ ਲਾਲ ਮਿਰਚਾਂ ਤੇ ਜਾ ਕੇ ਦੇਤਾ ਆਪ ਇੱਧਰ ਉੱਧਰ ਹੋ ਗਈ ਤੇ ਬਰਤਨ ਲੈਣ ਜਦ ਗਈ ਕਹਿੰਦੀ ਬਾਬਾ ਜੀ ਦਹੀਂ ਕਿਹਾ ਗਿਆ ਸੀ ਬਾਬਾ ਜੀ ਕਹਿੰਦੇ ਸੱਪ ਲੜਨੀ ਹੈ ਕਹਿੰਦੇ ਦਹੀਂ ਤਾਂ ਬਹੁਤ ਵਧੀਆ ਸੀ ਤਾਂ ਮਿਰਚਾਂ ਪਾਤੀਆਂ ਸਾਡੀ ਜੀਭ ਹੁਣ ਤਾਂ ਹੀ ਚਲੀ ਜਾਂਦੀ ਹੈ ਘਰ ਆ ਗਈ ਪਾਥੀਆਂ ਲੈਣ ਗਈ ਅੰਦਰ, ਉੱਥੋਂ ਹੀ ਸੱਪ ਨਿਕਲਿਆ ਡੰਗ ਮਾਰ। ਸੋ ਇਸ ਤਰ੍ਹਾਂ ਦੇ ਨਾਲ ਰਸਨਾ ਦੇ ਉੱਤੇ ਪਰਮੇਸ਼ਰ ਵਸਦਾ। ਜੋ ਕੁਛ ਉਹ ਕਹਿ ਦਿੰਦੇ ਨੇ ਵਾਹਿਗੁਰੂ ਮੰਨ, ਵਾਹਿਗੁਰੂ ਜੀ ਮੰਨ ਲੈਂਦੇ ਨੇ, ਕਿਉਂਕਿ ਇਹ ਭੇਦ ਵਸਤਾ ਦੇ ਹੁੰਦੇ ਨੇ।
ਮੰਨੇ ਵਾਹਿਗੁਰੂ ਕੀਤਾ ਆਪਣੇ ਸੰਤਾਨ ਦਾ, ਵਾਹਿਗੁਰੂ ਸੁਣਾਇਆ ਆਪਣੇ ਸੰਤਾਂ ਦਾ।
ਜੋ ਕੁਛ ਵੀ ਉਹ ਕਰ ਦੇਣ ਉਹ ਵਾਹਿਗੁਰੂ ਨੂੰ ਮੰਨਣਾ ਪੈਂਦਾ, ਕਿਉਂਕਿ ਭੇਦ ਅਵਸਥਾ ਚ ਪਹੁੰਚ ਜਾਂਦੇ ਆ। ਵਾਹਿਗੁਰੂ ਵਾਹਿਗੁਰੂ ਕਰਦੇ, ਤੂੰ ਤੂੰ ਕਰਤਾ ਤੂੰ ਹੁਆ, ਮੁਜਮੇ ਰਾਹ ਨਾ ਹੂੰ, ਜਾ ਵਾਪਾ ਵਰਗਾ ਮਿਟ ਗਿਆ ਜਤ ਦੇਖਾ ਤਾਂ। ਸੋ ਵਾਹਿਗੁਰੂ ਅੰਦਰ ਬਾਹਰ ਪ੍ਰਤੱਖ ਹੋ ਜਾਂਦਾ। ਜੋ ਕੁਛ ਉਹ ਕਰ ਦੇਣ ਉਹਨੂੰ ਮੰਨਣਾ ਪੈਂਦਾ। ਐਸੀਆਂ ਬੇਅੰਤ ਮਿਸਾਲਾਂ ਨੇ। ਮਹਾਰਾਜ ਜੀ ਦੇ ਕੋਲ ਇੱਕ ਪ੍ਰੇਮੀ, ਜਿਸਦਾ ਨਾਮ ਮੋਹਨ ਸਿੰਘ ਸੀਗਾ, ਡਰਾਈਵਰ ਸੀਗਾ, ਉਹਨੂੰ ਕਿਸੇ ਰੂਹ ਨੇ ਫੜ ਲਿਆ। ਮਸ਼ਹੂਰ ਹੈ ਕਿ ਉਹ ਸੁਲੇਮਾਨ ਪ੍ਰੇਤ ਨੇ ਫੜ ਲਿਆ। ਸੁਲੇਮਾਨ ਈਰਾਨ ਦੇ ਰਹਿਣ ਵਾਲਾ ਮੌਲਵੀ ਸੀਗਾ, ਪੜ੍ਹਿਆ ਲਿਖਿਆ, ਜੰਤਰ ਮੰਤਰ ਬਹੁਤ ਜਾਣਦਾ ਸੀ। ਉਹ ਹਿੰਦੁਸਤਾਨ ਚ ਆ ਗਿਆ ਵੀ ਇੱਥੇ ਇਸਲਾਮ ਦਾ ਧਰਮ ਫੈਲਾਈਏ। ਤੇ ਸਹਾਰਨਪੁਰ ਦੇ ਕੋਲ ਇੱਕ ਪਿੰਡ ਸੀਗਾ ਮੁਗਲ ਖੇੜੀ, ਉਸ ਸਥਾਨ ਤੇ ਉਹ ਰਹਿ ਪਿਆ, ਹਸਨਪੁਰ ਤਹਿਸੀਲ ਦੇ ਅੰਦਰ। ਤੇ ਉੱਥੇ ਰਹਿੰਦਾ ਰਹਿੰਦਾ ਕਿਸੇ ਸਾਧੂ ਨਾਲ ਵਿਵਾਦ ਹੋ ਗਿਆ ਤੇ ਆਪਸ ਵਿੱਚ ਲੜਦੇ ਰਹੇ, ਕਰਮਵਰਤਾ ਨਾਲ ਲੜਦੇ ਰਹੇ। ਅਖੀਰ ਉਹ ਸਾਧੂ ਨੇ ਉਹਦੀ ਲੜਕੀ ਕੱਢ ਲਈ, ਕਿਡਨੈਪ ਕਰਾਤੀ ਇਹਨੂੰ ਮਿਲੀ ਨਾ। ਤੇ ਇਸੇ ਗਮ ਚ ਚੜਾਈ ਕਰ ਗਿਆ। ਧਰਮਰਾਜ ਨੇ ਇਹਨੂੰ ਕਿਹਾ ਵੀ ਤੂੰ ਤਾਕਤ ਰਿਧੀਆਂ ਸਿੱਧੀਆਂ ਦਿਖਾਉਂਦਾ ਰਿਹਾ, ਪਰਮੇਸ਼ਰ ਦਾ ਤੈਂ ਭਜਨ ਨਹੀਂ ਕਰਿਆ, ਤੈਨੂੰ ਅਸੀਂ ਪ੍ਰੇਤ ਦੀ ਜੂਨੀ ਦਿੰਦੇ ਹਾਂ, ਹਜ਼ਾਰ ਸਾਲ ਦੀ ਉਮਰ ਦੇ ਕੇ। ਤੇ ਨਾਲ ਕਹਿ ਦਿੱਤਾ ਵੀ 996 ਸਾਲ ਬਾਅਦ ਤੂੰ ਉਹ ਸਾਧੂ ਤੋਂ ਬਦਲਾ ਲਏਂਗਾ। ਦੋਏ ਘੁੰਮਦੇ ਫਿਰਦੇ ਨੇ ਜੂਨਾ ਚ, ਉਹ ਵੀ ਉਹ ਪ੍ਰੇਤ ਬਣ ਗਿਆ, ਉਹ ਘੁੰਮਦਾ ਘੁੰਮਦਾ ਸਿੱਖੀ ਚ ਆ ਗਿਆ। ਆਇਆ ਹੋਇਆ ਤਾਂ ਉਹਦੇ ਮਜ਼ਾਰ ਤੇ ਕਿਤੇ ਇਹ ਡਰਾਈਵਰ ਬਣ ਗਿਆ, ਪੜ੍ਹਿਆ ਲਿਖਿਆ ਹੈ ਨਾ, 7-8 ਜਮਾਤਾਂ ਪੜ੍ਹੀਆਂ, ਤੇ ਉੱਥੇ ਜਾ ਕੇ ਬੇਪਰਵਾਹੀ ਨਾਲ ਪਿਸ਼ਾਬ ਕਰਨ ਲੱਗ ਗਿਆ। ਉਹਨੇ ਇਹਨੂੰ ਫੜ ਲਿਆ, ਨਾਲੇ ਪਛਾਣ ਲਿਆ ਵੀ ਆ ਗਿਆ ਅੜਿੱਕੇ, ਹੁਣ ਬਹੁਤ ਦੁਖੀ ਕਰਿਆ। ਇਹ ਫਿਰ ਫਿਰਦੇ ਫਰਾਉਂਦੇ ਅਖੀਰ ਮਹਾਰਾਜ ਜੀ ਦੇ ਕੋਲ ਹਾਪੜ ਆ ਗਏ। ਹਾਪੜ ਆਏ, ਮਹਾਰਾਜ ਜੀ ਮਿਲਣਾ ਦੇਣ, ਬੜੀ ਮੁਸ਼ਕਲ ਦੇ ਨਾਲ ਮਹਾਰਾਜ ਜੀ ਨੂੰ ਮਨਾਇਆ। ਮੈਂ ਕਿਹਾ ਮਹਾਰਾਜ ਈਰਾਨ ਤੋਂ ਆਇਆ ਹੋਇਆ ਪ੍ਰੇਤ ਹੈ, ਪਹਿਲਾਂ ਤਾਂ ਮੈਂ ਮੰਨਦਾ ਨਹੀਂ ਸੀ, ਜਾਂ ਮੈਂ ਉਹਦੀਆਂ ਗੱਲਾਂ ਗੁੱਲਾਂ ਸੁਣੀਆਂ, ਨਿਰਣਾ ਕਰਿਆ, ਸਭ ਚੀਜ਼ ਉਹਦੀ ਠੀਕ ਹੋਈ। ਮੈਂ ਕਿਹਾ ਵੀ ਇਹ ਰੂਹ ਭਟਕਦੀ ਫਿਰਦੀ ਹੈ, ਇਹਦਾ ਭਲਾ ਹੋਣਾ ਚਾਹੀਦਾ। ਨਾਲ ਉਹ ਇਹ ਕਹੇ ਕਿ ਮੇਰੇ ਭਲੇ ਦਾ ਹੁਣ ਸਮਾਂ ਆ ਗਿਆ, ਮੈਨੂੰ ਕਿਹਾ ਸੀ ਬਈ 1000 ਸਾਲ ਦੀ ਜਾਂ ਤੇਰੀ ਉਮਰ, ਉਹ ਤੈਨੂੰ ਇੱਕ ਸਾਧੂ ਮਿਲੇਗਾ, ਉਹ ਤੇਰਾ ਖਿਹੜਾ ਛਡਾਏਗਾ। ਤੇ ਮੈਂ ਕਿਹਾ ਮਹਾਰਾਜ ਤੁਹਾਡੇ ਕੋਲ ਆ ਗਿਆ ਤੇ 1000 ਸਾਲ ਦੀ ਇਹਦੀ ਉਮਰ ਹੋ ਗਈ ਹੈ। ਉਸ ਵੇਲੇ ਮਹਾਰਾਜ ਕਹਿੰਦੇ ਆਪਾਂ ਜੇ ਇਸ ਤਰ੍ਹਾਂ ਕਰਿਆ ਨਾ, ਇੱਥੇ ਭੂਤਾਂ ਪ੍ਰੇਤਾਂ ਵਾਲੇ ਆਉਣੇ ਸ਼ੁਰੂ ਹੋ ਜਾਣਗੇ, ਕੀਰਤਨ ਕੌਣ ਕਰੂ ਫਿਰ, ਇਹ ਤਾਂ ਦੁਨੀਆਂ ਸਾਰੀ ਸਿਰਜੇ ਹਿਲਾਈ ਜਾਂਦੀ ਹੈ। ਮੈਂ ਮਹਾਰਾਜ ਇੱਕ ਕਰ ਲਓ ਤੁਸੀਂ, ਬਾਕੀਆਂ ਨੂੰ ਨਾ ਟਾਈਮ ਦਿਓ ਕਿਸੇ ਨੂੰ। ਕਹਿੰਦੇ ਕਿਹਨੂੰ ਰੋਕ ਦਾਂਗੇ ਫਿਰ ਅਸੀਂ। ਖੈਰ ਕਿਸੇ ਤਰੀਕੇ ਨਾਲ ਮਹਾਂਪੁਰਸ਼ਾਂ ਨੂੰ ਮਨਾ ਲਿਆ, ਮਨਾਉਣ ਤੋਂ ਬਾਅਦ ਉਹਨਾਂ ਦੇ ਪੇਸ਼ ਕੀਤਾ। ਉਸ ਵੇਲੇ ਆ ਜਿਹੜਾ ਗੁਰਦੇਵ ਸਿੰਘ ਲਲ ਤੋਂ ਇੱਥੇ ਆਉਂਦਾ ਹੁੰਦਾ, ਬੋਲਦਾ ਹੁੰਦਾ ਸਟੇਜ ਤੇ, ਇਹ ਵੀ ਉੱਥੇ ਬੈਠਾ ਸੀ। ਮਹਾਰਾਜ ਜੀ ਕਹਿਣ ਲੱਗੇ ਦੂਸਰੇ ਦਿਨ, ਪਹਿਲੇ ਦਿਨ ਤਾਂ ਗੱਲਾਂ ਕਰੀ, ਦੂਸਰੇ ਦਿਨ ਕਹਿਣ ਲੱਗੇ ਵਿੱਚ ਕੀ ਚਾਹੁੰਦਾ ਹੈ। ਕਹਿੰਦਾ ਮੇਰੀ ਨਿਜ਼ਾਤ ਹੋ ਜਾਵੇ। ਮਹਾਰਾਜ ਕਹਿੰਦੇ ਨਿਜ਼ਾਤ ਜਿਹੜੀ ਮੁਕਤੀ ਹੈ ਨਾ, ਇਹ ਤਾਂ ਹੁੰਦੀ ਹੈ ਜੇ ਪਹਿਲਾਂ ਆਦਮ ਜਾਤ ਚ ਆਵੇ, ਆਦਮੀ ਬਣੇ, ਫਿਰ ਕਰਮ ਉਪਾਸ਼ਨਾ ਗਿਆਨ ਵਿਗਿਆਨ ਚਾਰ ਦਰਜਿਆਂ ਚ ਹੀ ਲੰਘ ਗਏ, ਫਿਰ ਮੁਕਤੀ ਹੁੰਦੀ ਹੈ। ਉਹਨੂੰ ਮੌਕਾ ਮਿਲ ਗਿਆ, ਹੁਸ਼ਿਆਰ ਬੜਾ ਸੀ, ਕਹਿੰਦਾ ਮਹਾਰਾਜ ਮੈਨੂੰ ਆਦਮ ਜਾਤ ਚ ਭੇਜ ਦੋ। ਮਹਾਰਾਜ ਜੀ ਨੂੰ ਧਿਆਨ ਆਇਆ ਬਈ ਫਲਾਣੇ ਘਰ ਚ ਭੇਜ ਦੀਏ, ਬੜਾ ਅਮੀਰ ਘਰ ਸੀ। ਕਹਿੰਦਾ ਮਹਾਰਾਜ ਮੈਨੂੰ ਆਗਿਆ ਦਿਓ ਤਾਂ ਮੈਂ ਦੇਖ ਆਵਾਂ। ਕਹਿੰਦੇ ਦੇਖ ਗਿਆ, ਦੇਖ ਕੇ ਆਇਆ, ਵਾਪਸ ਆ ਗਿਆ। ਕਹਿੰਦਾ ਮਹਾਰਾਜ ਉਹਦੇ ਤਾਂ ਬੇਅੰਤ ਕਾਰਾਂ ਨੇ, ਬੇਅੰਤ ਕਾਰੋਬਾਰ, ਮੈਂ ਤਾਂ ਉੱਥੇ ਭੁੱਲ ਜਾਊ, ਕਿਸੇ ਗਰੀਬ ਸਿੱਖ ਦੇ ਘਰ ਭੇਜ ਦਿਓ। ਇਹਨੇ ਨੂੰ ਇਹ ਗਹਿਗੜ੍ਹ ਸਾਹਮਣੇ ਆ ਗਿਆ ਗੁਰਦੇਵ ਸਿੰਘ ਲਲ ਤੋਂ, ਇਹਨੂੰ ਗਹਿਗੜ੍ਹ ਤਾਂ ਕਹਿੰਦੇ ਸੀ। ਇਹਨੂੰ ਪੁੱਛਿਆ ਵੀ ਤੇਰਾ ਗੋਤ ਕੀ ਹੈ, ਕਹਿੰਦਾ ਮੈਂ ਮਹਾਰਾਜ ਗਰੇਵਾਲ ਹਾਂ, ਗਹਿਗੜ੍ਹ ਗਰੇਵਾਲ, ਇਹਦਾ 9 ਦਿਨ ਤੋਂ ਹੀ ਗਹਿਗੜ੍ਹ ਪੈ ਗਿਆ। ਇਹ ਫਿਰ ਮਹਾਰਾਜ ਕਹਿੰਦੇ ਜਾ ਇਹਦੇ ਘਰ ਜਨਮ ਲੈ, ਤਿੰਨ ਕੀ ਸੋਭਾ ਸਭਨੀ ਥਾਈ ਜਿਨ ਪ੍ਰਭ ਕੇ ਚਰਨ ਪ੍ਰਾਪਤੇ। ਮੇਰੇ ਰਾਮ ਹਰ ਸੰਤਾਂ ਜੇ ਵੜ ਨਾ ਕੋਏ, ਕੋਈ ਭਗਤਾਂ ਵਾਲਾ ਹੀ ਪ੍ਰਭ ਆਪਣੇ ਚ ਜਲ ਥਲ ਮਈ ਹਲ ਸੋਈ ਕੋਟ ਅਪਰਾਧੀ ਸੰਤ ਸੰਗ ਉਤਰੇ। ਸੰਤਾਂ ਨੂੰ ਮਿਲ ਕੇ ਕਰੋੜ ਪਾਪ ਕਰਨ ਵਾਲੇ ਅਪਰਾਧੀ ਵੀ ਉਧਰ ਜਾਂਦੇ ਨੇ ਵਾਲਮੀਕ ਵਰਗੇ। ਜਮ ਤਾ ਕੇ ਨੇੜ ਨਾ ਆਵੇ, ਜਨਮ ਜਨਮ ਕਾ ਵਿਛੜਿਆ ਹੋਵੇ, ਤਿੰਨ ਹਰ ਸਿਓ ਆਣ ਮਿਲਾਵੇ। ਜਨਮਾਂ ਜਨਮਾਤਰਾਂ ਤੋਂ ਵਿਛੜਿਆ ਹੋਇਆ ਫਿਰਦਾ ਹੋਵੇ, ਉਸ ਨੂੰ ਪਰਮੇਸ਼ਰ ਦੇ ਨਾਲ ਮਿਲਾ ਦਿੰਦੇ। ਮਾਇਆ ਮੋਹ ਭਰਮ ਭਾਉ ਘੱਟ ਹੈ, ਸੰਤ ਸ਼ਰਨ ਜੋ ਆਵੇ। ਜਿਹਾ ਮਨੋਰਥ ਕਰ ਇਰਾਦਾ ਸੋ ਸੰਤਨ ਤੇ ਪਾਵੇ। ਜਨ ਕੀ ਮਹਿਮਾ ਕੇਤਕ ਬਾਨੋ, ਜੋ ਪ੍ਰਭ ਆਪਣੇ ਪਾਣੇ, ਕਹੋ ਨਾਨਕ ਜਿਨ ਸਤਿਗੁਰੂ ਭੇਟਿਆ ਤੇ ਸਭ ਤੇ ਪਏ ਨੇਕਾਂ। ਸਾਰਿਆਂ ਤੋਂ ਬੇਪਰਵਾਹ ਹੋ ਜਾਂਦੇ ਨੇ, ਦੁਨੀਆਂ ਦੀ ਪਰਵਾਹ ਨਹੀਂ ਕਰਿਆ ਕਰਦੇ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਜੀ ਗੁਰੂ ਦਸ਼ਮੇਸ਼ ਪਿਤਾ ਕਹਿਣ ਲੱਗੇ, ਪਿਆਰਿਓ ਇਹ ਜਿਹੜਾ ਕੌਮ ਮਾਰਿਆ ਹੈ, ਕਹਿੰਦੇ ਸਿੱਖ ਸੀਗਾ ਸਾਡਾ, ਲਾਂਗਰੀ ਸੀਗਾ, ਬਹੁਤਾ ਕੌੜਾ ਬੋਲਦਾ ਸੀ, ਅਖੀਰ ਕੌਮ ਦੀ ਜੂਨੀ ਚ ਆਉਣਾ ਪਿਆ, ਪਰ ਸੀ ਤਾਂ ਸਾਡਾ ਹੀ ਨਾ, ਅਸੀਂ ਆਪਣਿਆਂ ਦੀ ਲਾਜ ਰੱਖਦੇ ਹਾਂ, ਜਿਹੜਾ ਇੱਕ ਵਾਰੀ ਨਾਲ ਲੱਗ ਜਾਵੇ ਉਹਦਾ ਉਧਾਰ ਕਰਨਾ ਹੀ ਕਰਨਾ, ਚਾਹੇ 10,000 ਸਾਲ ਬਾਅਦ ਕਰਨ, ਚਾਹੇ 5,000 ਸਾਲ। ਜਦੋਂ ਗੁਰੂ ਮਹਾਰਾਜ ਗਏ ਨੇ ਪੌਂਟੇ ਸਾਹਿਬ, ਉੱਥੇ ਇੱਕ ਬਹੁਤ ਵੱਡਾ ਸ਼ੇਰ ਮਾਰਿਆ, 18 ਫੁੱਟ ਦਾ, 12 ਹੱਥ ਦਾ ਸ਼ੇਰ ਸੀ ਪੂਰਾ, ਜਿਹੜਾ ਵੱਡਾ ਹੁੰਦਾ ਹੈ ਪੂੰਛ ਤੋਂ ਲੈ ਕੇ ਮੂੰਹ ਤੇ ਨੋਕ ਤੱਕ 12 ਹੱਥ ਬਣਦਾ ਸੀ। ਕੋਈ ਨਹੀਂ ਸੀ ਐਡੇ ਬੜੇ ਸ਼ੇਰ ਦੇ ਸਾਹਮਣੇ ਜਾਂਦਾ। ਤੇ ਮਹਾਰਾਜ ਜੀ ਨੇ ਦੱਸਿਆ ਕਿ ਰੂਹ ਭਟਕਦੀ ਸੀ, 5,000 ਸਾਲ ਹੋ ਗਏ ਸੀ ਇਹਨੂੰ ਭਟਕਦੇ। ਇਹ ਜੈਦਰਥ ਸੀਗਾ ਜਿਹਨੇ ਅਭਿਮੰਨਿਓ ਨੂੰ ਮਾਰਿਆ ਸੀ, ਕਿਉਂਕਿ ਨਿਸ਼ਸਤਰੇ ਨੂੰ ਕੋਈ ਮਾਰਦਾ ਨੀ ਸੀ, ਅਭਿਮੰਨਿਓ ਨਿਸ਼ਸਤਰਾ ਸੀ, ਹੋਰ ਤਾਂ ਕਿਸੇ ਨੇ ਮਾਰਿਆ ਨਾ, ਇਹਨੇ ਅੱਗੇ ਹੋ ਕੇ ਉਹਨੂੰ ਮਾਰਿਆ ਤਲਵਾਰ ਨਾਲ, ਤੇ ਫੇਰ ਵੀ ਮਹਾਰਾਜ ਨੇ ਉਹਦੀ ਵੀ ਕਲਿਆਣ ਕਰ ਦਿੱਤੀ। ਇਸ ਤਰ੍ਹਾਂ ਦੇ ਨਾਲ ਇੱਕ ਨੀ ਸੈਂਕੜੇ ਸਾਖੀਆਂ ਨੇ। ਸੋ ਇਸ ਤਰ੍ਹਾਂ ਦੇ ਨਾਲ ਗੁਰੂ ਆਪਣਿਆਂ ਤੇ ਬਖਸ਼ਿਸ਼ਾਂ ਕਰਦੇ ਚਲੇ ਜਾਂਦੇ, ਤੇ ਜੋ ਕੋਈ ਮੰਗਦਾ ਉਹਨੂੰ ਪ੍ਰਾਪਤ ਹੋ ਜਾਂਦਾ। ਗੁਰੂ ਦਸਵੇਂ ਪਾਤਸ਼ਾਹ ਜਾਂਦੇ ਜਾਂਦੇ ਅੱਗੇ ਇੱਕ ਨਗਰ ਚ ਚਲੇ ਗਏ, ਉਹ ਪਿੰਡ ਦਾ ਨਾਂ ਸੀ ਨਥੇਹਾ। ਉੱਥੇ ਜਦ ਗਏ ਤਾਂ ਉੱਥੇ ਹਰੀ ਕਾ ਜਿਹੜਾ ਗੋਤ ਸੀ ਉਹਦੇ ਜੱਟ ਬਹੁਤ ਤਕੜੇ ਸੀ, ਤੇ ਨਾਲ ਇਹ ਡੋਗਰ ਰਹਿੰਦੇ ਸੀ। ਉਹ ਡੋਗਰ ਬਹੁਤ ਡਰਦੇ ਸੀ, ਉਹ ਡਾਢੇ ਸੀਗੇ, ਡਰ ਕੇ ਉਹਨਾਂ ਦੇ ਰਾਹਕ ਲੱਗੇ ਹੋਏ ਸੀ, ਵਾਹੀ ਸੀਗੇ। ਤੇ ਉੱਥੇ ਜਦ ਮਹਾਰਾਜ ਜੀ ਗਏ, ਉਹਨਾਂ ਨੇ ਹਰੀਕਿਆਂ ਨੂੰ ਬੁਲਾਇਆ, ਤੇ ਬੁਲਾ ਕੇ ਕਿਹਾ ਕਿ ਹਰੀਕੇ ਦੇਖੋ ਭਾਈ, ਅੱਜ ਸਾਡਾ ਡੇਰਾ ਇੱਥੇ ਰਹਿਣਾ, ਤੇ ਤੁਸੀਂ ਪਹਿਰੇ ਦਿਓ ਰਾਤ ਨੂੰ। ਕਹਿ ਲਓ ਮਹਾਰਾਜ, ਪਹਿਰਿਆਂ ਦੀ ਕੀ ਲੋੜ ਹੈ। ਤੇ ਉਸ ਵੇਲੇ ਕਹਿਣ ਲੱਗੇ, ਇੱਥੇ ਕੋਈ ਨੀ ਆਉਂਦਾ ਮਹਾਰਾਜ, ਕਿਉਂਕਿ ਅਜੇ ਮੁਕਤਸਰ ਤੋਂ ਗਏ ਹੀ ਸੀਗੇ ਮਹਾਰਾਜ, ਥੋੜੇ ਦਿਨੇ ਹੋਏ ਸੀ, ਖਿਆਲ ਸੀ ਵੀ ਸ਼ਾਇਦ CID ਫਿਰ ਕੇ ਦੱਸ ਦੇਵੇ ਕਿਤੇ ਛਾਪਾ ਮਾਰਨ। ਮਹਾਰਾਜ ਕਹਿੰਦੇ, ਨਹੀਂ ਭਾਈ, ਸਾਡੇ ਨਾਲ ਦੇ ਸਿੱਖ ਤੇ ਸਾਡੀ ਫੌਜ ਥੱਕੀ ਹੋਈ ਹੈ, ਕੁਛ ਆਰਾਮ ਕਰਨਾ ਚਾਹੁੰਦੀ ਹੈ। ਕਹਿੰਦੇ, ਮਹਾਰਾਜ ਡਰੇ ਨਹੀਂ ਹੈ ਤੁਹਾਨੂੰ ਕੋਈ, ਅਤੇ ਮੌਜਾਂ ਨਾ ਰਹੋ, ਕੋਈ ਡਰ ਨਹੀਂ, ਵਚਨ ਮੰਨਣ। ਅਖੀਰ ਮਹਾਰਾਜ ਕਹਿੰਦੇ, ਤੁਹਾਨੂੰ ਪਹਿਰੇ ਵਾਸਤੇ ਅਸੀਂ ਕਹਿੰਦੇ ਹਾਂ। ਕਹਿੰਦੇ, ਕੋਈ ਨਾ ਪਹਿਰੇ, ਤੁਸੀਂ ਬੇਫਿਕਰ ਰਹੋ, ਅਸੀਂ ਪਹਿਰੇ ਦੇਵਾਂਗੇ, ਆਪ ਦੇਵਾਂਗੇ। ਤੇ ਉਸ ਥਾਂ ਦੇ ਉੱਤੇ ਜਦੋਂ ਰਾਤ ਨੂੰ ਮਹਾਰਾਜ ਜੀ ਬਰਾਜ ਗਏ, ਤਾਂ ਉਸ ਵੇਲੇ ਆਪਨੇ ਆਵਾਜ਼ ਦਿੱਤੀ ਕਿ ਕੌਣ ਹੈ ਭਾਈ ਪਹਿਰੇ ਤੇ। ਜਵਾਬ ਆਇਆ ਕਿ ਅਸੀਂ ਮਹਾਰਾਜ ਡੋਗਰ ਹਾਂ। ਕਹਿੰਦੇ, ਹਰੀ ਕਹੇ? ਕਹਿੰਦੇ, ਉਹ ਤਾਂ ਮਹਾਰਾਜ ਸ਼ਰਾਬਾਂ ਪੀ ਕੇ ਸੁੱਤੇ ਪਏ ਨੇ। ਤੇ ਇੱਧਰ ਡੋਗਰਾਂ ਨੇ ਇਕੱਠੇ ਹੋ ਕੇ ਸਲਾਹ ਕਰੀ ਵੀ ਗੁਰੂ ਸਾਹਿਬ ਆਏ ਨੇ, ਕਰਨੀਆਂ ਕਮਾਈਆਂ ਦੇ ਵੱਡੇ ਮਾਲਕ ਨੇ, ਤੇ ਸਾਡੇ ਭਾਗ ਜਾਗੇ ਨੇ, ਤੇ ਆਪਾਂ ਸੇਵਾ ਕਰੀਏ ਤਕੜੇ ਹੋ ਕੇ, ਚਾਹੇ ਗਰੀਬ ਹਾਂ, ਕਿਉਂਕਿ ਸੇਵਾ ਸਾਡੀ ਜ਼ਿੰਦਗੀ ਚ ਵਾਰ ਵਾਰ ਹੱਥ ਨਹੀਂ ਆਉਣੀ।
ਵਾਰ ਵਾਰ ਨਹੀਂ ਮਿਲਣੀ, ਕਰ ਲੋ ਸੇਵਾ ਗੁਰਾਂ ਦੀ, ਵਾਰ ਵਾਰ ਨਹੀਂ ਮਿਲਣੀ, ਕਰ ਲੋ ਸੇਵਾ ਗੁਰਾਂ ਦੀ, ਬਾਰ ਨਹੀਂ ਮਿਲਣੀ, ਕਰੂ ਸੇਵਾ ਗੁਰਾਂ, ਬਾਰ ਬਾਰ ਨਹੀਂ ਮਿਲਣੀ, ਕਰੂ ਸੇਵਾ ਆ
ਨਾ ਕਰਦੇ।